ਜਿਹੜੀ ਕਹਾਣੀ ਇਹ ਹੈਗੀ ਆ ਕਿ ਪਹਿਲਾਂ ਮੋਦੀ ਨੇ ਟਰੰਪ ਨੂੰ ਕਿਹਾ ਹੋਏਗਾ ਜਾਂ ਨਹੀਂ ਹੋਏਗਾ, ਭਾਰਤ ਦੇ ਵਿੱਚ ਮੀਡੀਆ ਵਿੱਚ ਤੈਨੂੰ ਐਂ ਦੇਖਦੇ ਆ ਕਿ ਇੱਕ ਤਾਂ ਭਾਰਤ ਵਿੱਚ ਮੀਡੀਆ ਨਾਂ ਦੀ ਕੋਈ ਚੀਜ਼ ਹੈ ਨੀਗੀ, ਆਲਟਰਨੇਟ ਮੀਡੀਆ ਦੀ ਆਪਾਂ ਗੱਲ ਕਰ ਸਕਦੇ ਕਿ ਉੱਥੇ ਤਾਂ ਜਿਹੜਾ ਮੇਨ ਸਟ੍ਰੀਮ ਮੀਡੀਆ ਭਾਰਤ ਦਾ ਅੱਜ ਕੱਲ੍ਹ ਉਹ ਸਰਕਾਰ ਦੀ ਬੋਲੀ ਹੀ ਬੋਲ ਰਿਹਾ ਹੈਗਾ, ਲੇਕਿਨ ਜਿਹੜਾ ਉੱਥੇ ਆਲਟਰਨੇਟ ਮੀਡੀਆ ਨੇ ਜਿਹੜੇ ਕੁਛ ਕੰਮ ਕਰ ਰਹੇ ਨੇ ਜਿਵੇਂ ਮਸਲਨ ਦਾ ਵਾਇਰ ਹੋ ਗਿਆ, ਸਿਕਰੋਲ ਹੋ ਗਿਆ, ਇੱਦਾਂ ਦੇ ਜਿਹੜੇ ਕੁਛ ਮੀਡੀਆ ਗਰੁੱਪ ਨੇ, ਉਹਨਾਂ ਦਾ ਮੰਨਣਾ ਕਿ ਨਾ ਤਾਂ ਨਰਿੰਦਰ ਮੋਦੀ ਇਸ ਮਾਮਲੇ ਵਿੱਚ ਕੋਈ ਸੱਚੇ ਬੰਦੇ ਹੈਗੇ ਨੇ, ਨਾ ਹੀ ਟਰੰਪ ਹੈਗਾ, ਵੀ ਇਹਨਾਂ ਦੋਹਾਂ 'ਤੇ ਯਕੀਨ ਕੀਤਾ ਜਾ ਸਕਦਾ ਹੋਵੇ ਵੀ ਮੋਦੀ ਨੇ ਕਿਹਾ ਜਾਂ ਨਹੀਂ ਕਿਹਾ ਜਾਂ ਟਰੰਪ ਨੇ ਆਪਣੇ ਵੱਲੋਂ ਜਾਂ ਗੱਲ ਛੱਡ ਦਿੱਤੀ। ਲੇਕਿਨ ਇੱਕ ਚੀਜ਼ ਹੈ ਇਹਦੇ ਵਿੱਚ ਜਿਹੜਾ ਸਰਕਾਰ ਘਿਰ ਗਈ ਹੈ, ਕਿਉਂਕਿ ਸਰਕਾਰ ਨੂੰ ਵਾਰ ਵਾਰ ਉਦੋਂ ਜਸਟੀਫਾਈ ਕਰਨਾ ਪੈ ਰਿਹਾ ਸੀ ਨਰਿੰਦਰ ਮੋਦੀ ਨੂੰ ਕਿ ਨਹੀਂ ਜੀ ਮੋਦੀ ਜੀ ਨੇ ਤਾਂ ਗੱਲ ਕੀਤੀ ਨਹੀਂ, ਪਰ ਇੰਨੀ ਗੱਲ ਕਹਿਣ ਦੀ ਹਿੰਮਤ ਭਾਰਤ ਵਿੱਚ ਹੈ ਨਹੀਂ ਸੀਗੀ ਕਿ ਇਹ ਟਰੰਪ ਝੂਠ ਬੋਲ ਰਿਹਾ। ਤੇ ਸੋ ਇਸ ਮੁੱਦੇ ਉੱਤੇ ਇਹ ਘਿਰ ਗਿਆ ਸੀਗਾ ਨਰਿੰਦਰ ਮੋਦੀ ਖੁਦ, ਲੇਕਿਨ ਕਿਤੇ ਨਾ ਕਿਤੇ ਉਹਨਾਂ ਦੇ ਆਪਣੇ ਚਾਹੁਣ ਵਾਲਿਆਂ ਨੇ ਉਹਨੂੰ ਬਚਾ ਲਿਆ ਸਰਕਾਰ ਦੇ ਅਹਿਲਕਾਰਾਂ ਨੇ। ਫਿਲਹਾਲ ਹੁਣ ਇਸ ਮੁੱਦੇ ਉੱਤੇ ਜਿਹੜੀ ਸਪਸ਼ਟ ਗੱਲ ਇਹ ਹੋਈ ਹੈ ਕਿ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਨੂੰ ਕਿਹਾ ਕਿ ਸਾਨੂੰ ਵਿਚੋਲਗੇ ਦੀ ਲੋੜ ਨਹੀਂ, ਤੇ ਉਹਨੇ ਕਹਿ ਦਿੱਤਾ ਕਿ ਠੀਕ ਹੈ, ਪਰ ਇਹਦੇ ਇਹਨੂੰ ਜੇ ਆਪਾਂ ਕੌਮਾਂਤਰੀ ਭਾਈਚਾਰੇ ਦੇ ਵਿੱਚੋਂ ਦੇ ਐਂਗਲ ਤੋਂ ਦੇਖਦੇ ਹਾਂ, ਮਤਲਬ ਜਿਹਨੂੰ ਕਹਿੰਦੇ ਹਾਂ ਤੁਸੀਂ ਕੌਮਾਂਤਰੀ ਲੈਵਲ ਦੇ ਉੱਤੇ ਇੰਟਰਨੈਸ਼ਨਲ ਲੈਵਲ ਦੇ ਉੱਤੇ, ਇਹਦੇ ਵਿੱਚ ਹੁਣ ਇਹ ਹੈ ਕਿ ਕਸ਼ਮੀਰ ਮਸਲਾ ਇੱਕ ਤਾਂ ਹੁਣ ਆਪਣੇ ਆਪ ਦੇ ਵਿੱਚ ਹੀ ਜਿਹੜਾ ਕੌਮਾਂਤਰੀ ਮਸਲਾ ਤਾਂ ਬਣ ਹੀ ਗਿਆ ਹੈਗਾ, ਕਿਉਂਕਿ ਤੁਸੀਂ ਕਸ਼ਮੀਰ ਦੇ ਉੱਪਰ ਇੰਟਰਨੈਸ਼ਨਲ ਮੁੱਦਾ ਤਾਂ ਇਹ ਬਣ ਹੀ ਗਿਆ, ਕਿਉਂਕਿ ਤੁਸੀਂ ਕਸ਼ਮੀਰ ਦੇ ਵਿੱਚ ਕਿੰਨੀਆਂ ਰੋਕਾਂ ਲਾ ਦਿੱਤੀਆਂ ਉੱਥੇ, ਮਤਲਬ ਹੁਣ ਤੱਕ ਵੀ ਜਿਹੜਾ ਉੱਥੇ ਦਾ ਜਿਹੜਾ ਲੋਕਾਂ ਦਾ ਜਿਹੜਾ ਹੈਗਾ ਲਾਈਫ ਸਟਾਈਲ ਹੈ ਉਹ ਅਜੇ ਤੱਕ ਸੁਧਰਿਆ ਨਹੀਂ ਹੈਗਾ, ਮਤਲਬ ਉੱਥੇ ਹਾਲੇ ਵੀ ਰੋਕਾਂ ਲੱਗੀਆਂ ਨੇ, ਫੌਜ ਜਿਹੜੀ ਹੈਗੀ ਆ ਫੌਜ ਦੀ ਕਰਫਿਊ ਚੱਲਦਾ ਹੈਗਾ, ਲੋਕ ਬਾਹਰ ਨਹੀਂ ਨਿਕਲੇ ਭਾਵੇਂ ਕਿ ਸਰਕਾਰ ਇਹ ਕਹਿ ਰਹੀ ਹੈ ਕਿ ਦੇਖੋ ਜੀ ਕਰਫਿਊ ਖੋਲ ਦਿੱਤਾ, ਕਈ ਸਾਰੇ ਫੋਨ ਕਾਲਾਂ ਜਿਹੜੀਆਂ ਚੱਲਣ ਲੱਗੀਆਂ ਨੇ, ਲੇਕਿਨ ਸੱਚਾਈ ਇਹ ਹੈਗੀ ਆ ਕਿ ਅਜੇ ਵੀ ਜਿਹੜਾ ਸੜਕਾਂ ਸੁਣੀਆਂ ਪਈਆਂ, ਲੋਕਾਂ ਦੇ ਜਿਹੜੇ ਪ੍ਰੋਟੈਸਟ ਹੋ ਰਹੇ ਹੈਗੇ ਨੇ, ਜਿਹੜੀ ਇਹਨੇ ਧਾਰਾ 370 ਖਤਮ ਕੀਤੀ ਆ ਉਹਦੇ ਵਿਰੋਧ ਦੇ ਵਿੱਚ, ਉਹ ਪ੍ਰੋਟੈਸਟਾਂ ਦੇ ਵਿੱਚ ਵੀ ਫੌਜ ਪੈਰਟ ਗਨ ਛੱਡਦੀ ਹੈ, ਕਈ ਬੰਦੇ ਅੰਨੇ ਹੋ ਰਹੇ ਨੇ ਉਹਦੇ ਵਿੱਚ, ਬਹੁਤ ਸਾਰੇ ਲੋਕ ਮਾਰੇ ਜਾ ਰਹੇ ਹੈਗੇ ਨੇ। ਤੇ ਕਹਿਣ ਦਾ ਮਤਲਬ ਹੈਗਾ ਕਿ ਇਹਨੇ ਇੱਕ ਜਿਹੜੀ ਇੰਡੀਅਨ ਸਰਕਾਰ ਦਾ ਜਾਂ ਇੰਡੀਅਨ ਹਕੂਮਤ ਜਿਹੜੀ ਮੌਜੂਦਾ ਉਹਦਾ ਇੱਕ ਬਹੁਤ ਜਿਹੜਾ ਕਰੂਰ ਚਿਹਰਾ ਹੈਗਾ ਵਾ, ਜਿਹਨੂੰ ਇੱਕ ਕਹਿੰਦੇ ਕਿ ਜ਼ਾਲਮਾਨਾ ਚਿਹਰਾ ਹੈਗਾ, ਉਹ ਪੇਸ਼ ਕੀਤਾ, ਕਿਉਂਕਿ ਇੱਕ ਤਾਂ ਝੂਠ ਬੋਲਿਆ ਜਾ ਰਿਹਾ ਹੈਗਾ ਕਿ ਜਦੋਂ ਇਹ 70 ਨੂੰ ਜਿਹੜਾ ਇਹਨਾਂ ਨੇ ਖਤਮ ਵੀ ਕੀਤਾ ਸੀ ਉਦੋਂ ਵੀ ਝੂਠ ਬੋਲਿਆ ਸੀ ਕਿ ਦੇਖੋ ਜੀ ਮਿਲੀਟੈਂਟ ਹਮਲਾ ਕਰਨਗੇ, ਲੇਕਿਨ ਕੋਈ ਉਦੋਂ ਮਿਲੀਟੈਂਟ ਹਮਲਾ ਨਹੀਂ ਸੀਗਾ, ਇੱਥੋਂ ਤੱਕ ਕਿ ਉੱਥੇ ਦਾ ਜਿਹੜਾ ਗਵਰਨਰ ਸੀਗਾ ਉਹ ਝੂਠ ਬੋਲਦਾ ਰਿਹਾ ਸਤਪਾਲ ਮਲਿਕ ਕਿ ਦੇਖੋ ਜੀ ਕੋਈ ਇੱਦਾਂ ਦੀ ਗੱਲ ਹੈ ਨਹੀਂ ਗੀ, ਲੇਕਿਨ ਉਹ ਗਵਰਨਰ ਨੇ ਤਾਂ ਉਹ 2 ਦਿਨ ਪਹਿਲਾਂ ਸਾਈਨ ਕਰ ਚੁੱਕਾ ਸੀਗਾ 337 ਦੇ ਉੱਪਰ। ਸੋ ਇਸ ਲਈ ਕਸ਼ਮੀਰੀ ਲੋਕ ਆਪਣੇ ਆਪ ਨੂੰ ਠੱਗੇ ਹੋਏ ਮਹਿਸੂਸ ਕਰ ਰਹੇ ਨੇ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ, ਤੁਸੀਂ ਦੇਖੋ ਕਿ ਨਿਊਯਾਰਕ ਟਾਈਮਸ ਵਰਗੇ ਅਖਬਾਰ ਨੇ, BBC ਵਰਗੇ ਅਖਬਾਰ ਹੈਗੇ ਨੇ, BBC ਵਰਗੇ ਜਿਹੜੇ ਚੈਨਲ ਨੇ, ਅਲ ਜਜ਼ੀਰਾ ਵਰਗੇ ਚੈਨਲ ਨੇ, ਉਹ ਮਤਲਬ ਇਸ ਖ਼ਬਰ ਨੂੰ ਜਿਹੜਾ ਦਿਖਾ ਰਹੇ ਨੇ ਕਿ ਕਸ਼ਮੀਰ ਦੇ ਵਿੱਚ ਜਿਹੜੀ ਗਰਾਊਂਡ ਜਿਹੜੀ ਸਿਚੁਏਸ਼ਨ ਹੈਗੀ ਹੈ ਬਹੁਤ ਖ਼ਤਰਨਾਕ ਹੈਗੀ ਹੈ। ਸੋ ਕਹਿਣ ਦਾ ਮਤਲਬ ਹੈਗਾ ਕਿ ਜੇ ਇੰਡੀਅਨ ਹਕੂਮਤ ਇਸ ਨੂੰ ਮਤਲਬ ਇੱਕ ਇੰਟਰਨੈਸ਼ਨਲ ਮੁੱਦਾ ਨਹੀਂ ਵੀ ਬਣਾ ਰਹੀ ਹੈਗੀ ਤਾਂ ਉਹ ਆਪਣੇ ਆਪ ਬਣ ਚੁੱਕਾ ਹੈਗਾ ਇੰਟਰਨੈਸ਼ਨਲ ਮੁੱਦਾ, ਮੇਨ ਸਟ੍ਰੀਮ ਦੇ ਵਿੱਚ ਇਹ ਮੁੱਦਾ ਆ ਚੁੱਕਾ ਹੈਗਾ। ਉਹਦੇ ਵਿੱਚ ਹੁਣ ਕਈ ਸਾਰੀਆਂ ਨਵੀਆਂ ਗੱਲਾਂ ਆਈਆਂ ਜਿਹੜੀਆਂ ਹਾਲੇ ਬਹੁਤ ਸਾਰਾ ਜਿਹੜੀ ਕੌਮਾਂਤਰੀ ਜਿਹੜੀ ਬਰਾਦਰੀ ਹੈਗੀ ਹੈ ਇੰਟਰਨੈਸ਼ਨਲ ਬਰਾਦਰੀ ਹੈ ਉਹਨੂੰ ਨਹੀਂ ਵੀ ਪਤਾ ਸੀ, ਉਹ ਵੀ ਬਹੁਤ ਸਾਰੀਆਂ ਗੱਲਾਂ ਪਤਾ ਲੱਗ ਗਈਆਂ ਕਿ ਉਹ ਹੈਗਾ ਕਿ ਕਸ਼ਮੀਰ ਦੇ ਵਿੱਚ ਜਿਹੜੀ ਹੈਗੀ ਆ ਇਸ ਸਮੇਂ ਹਿੰਦੁਸਤਾਨ ਦੀ ਹਕੂਮਤ ਹੈ ਉਹ ਧੱਕੇ ਨਾਲ ਜਿਹੜਾ ਹੈਗਾ ਕਸ਼ਮੀਰੀ ਆਵਾਮ ਦੇ ਜਜ਼ਬਾਤਾਂ ਦੀ ਪਰਵਾਹ ਨਾ ਕਰਦੇ ਹੋਏ ਜਿਹੜਾ ਉੱਥੇ ਇੱਕ ਤਰ੍ਹਾਂ ਨਾਲ ਆਪਣੀ ਬੁਰਛਾਗਰਦੀ ਕਰ ਰਹੀ ਹੈ। ਜੀ
ਬਹੁਤ ਸ਼ੁਕਰੀਆ ਸ਼ਿਵਿੰਦਰ ਜੀ, ਆਪਕਾ ਆਪਣੇ ਡਿਟੇਲ ਮੇਂ ਬਤਾਇਆ, ਮਗਰ ਇੱਕ ਨਿਊਜ਼ ਜਿਸਕੋ ਮੈਂ ਆਗੇ ਜਾ ਕੇ ਡਿਟੇਲ ਮੈਂ ਆਪਕੇ ਸਾਥ ਸ਼ੇਅਰ ਵੀ ਕਰੂੰਗੀ, ਐਂਡ ਦਿਸ ਇਜ਼ ਅ ਸੈਡ ਨਿਊਜ਼। ਜੈਸਾ ਮੈਨੇ ਆਜ ਕੇ ਪ੍ਰੋਗਰਾਮ ਮੈਂ ਆਪਕੇ ਸਾਥ ਜ਼ਿਕਰ ਕੀਆ ਥਾ ਕਿ ਹਮ ਇਸ ਬਾਤ ਕੋ ਸ਼ੇਅਰ ਕਰੇਂਗੇ ਕਿ ਕਸ਼ਮੀਰ ਕੇ ਮਸਾਇਲ ਮੇਂ ਅਰਬ ਦੁਨੀਆ ਕਾ ਜੋ ਰਵੱਈਆ ਹੈ ਵੋ ਇਤਨਾ ਅਜੀਬੋ ਗਰੀਬ ਰਵੱਈਆ ਕਿਉਂ ਹੈ। ਨਰਿੰਦਰ ਮੋਦੀ ਕੋ ਮੁਤਹਿਦਾ ਅਰਬ ਅਮਾਰਾਤ ਨੇ ਆਪਣੇ ਪਾਸ ਬੁਲਾ ਕੇ ਅਵਾਰਡ ਸੇ ਨਵਾਜ਼ਾ ਔਰ ਇਤਨੀ ਬੜੀ ਸੋਨੇ ਕੀ ਚੇਨ ਪਹਿਨਾਈ। ਅਰਬ ਮਮਾਲਿਕ ਕੇ ਆਪਸ ਕੇ ਜੋ ਰਿਫਟਸ ਹੈ ਵੋ ਯਹਾਂ ਖੁੱਲ ਕੇ ਸਾਹਮਣੇ ਆਈ ਹੈ, ਮਗਰ ਨਰਿੰਦਰ ਮੋਦੀ ਜਬ ਅਮੈਰੀਕਾ ਕੇ ਡੋਨਲਡ ਟਰੰਪ ਨੇ ਯੇ ਲਫ਼ਜ਼ ਕਹਾ ਥਾ ਕਿ ਮੁਝੇ ਨਰਿੰਦਰ ਮੋਦੀ ਨੇ ਕੋਂਟੈਕਟ ਕਰਕੇ ਕਹਾ ਥਾ ਕਿ ਮੈਂ ਦਰਮਿਆਨ ਮੇਂ ਸਾਲਿਸ ਬਨੂੰ, ਔਰ ਅਬ ਜਬ ਨਰਿੰਦਰ ਮੋਦੀ ਯੇ ਕਹਤੇ ਹੈ ਕਿ ਇੰਡੀਆ ਔਰ ਪਾਕਿਸਤਾਨ ਕੇ ਮਸਾਇਲ ਮੇਂ ਕਿਸੀ ਸਾਲਿਸ ਕੀ ਜ਼ਰੂਰਤ ਨਹੀਂ ਹੈ, ਤਬ ਇੰਡੀਅਨ ਮੀਡੀਆ ਨੇ ਬੜਾ ਕ੍ਰਿਟੀਸਾਈਜ਼ ਕੀਆ ਥਾ, ਮਗਰ ਉਸ ਜ਼ਮਾਨੇ ਮੇਂ ਕਿਆ ਨਰਿੰਦਰ ਮੋਦੀ ਨੇ ਕਲੈਰੀਫਾਈ ਕੀਆ ਥਾ ਕਿ ਹੀ ਜਸਟ ਇਗਨੋਰਡ ਇਟ।
ਨਹੀਂ ਇਹਦੇ ਵਿੱਚ ਉਹੀ ਗੱਲ ਮੈਂ ਤੁਹਾਨੂੰ ਦੱਸੀ ਹੈ ਕਿ ਨਰਿੰਦਰ ਮੋਦੀ ਨੇ ਕੋਈ ਇਹਦੇ ਵਿੱਚ ਜਿਹੜਾ ਹੈਗਾ ਸਪਸ਼ਟੀਕਰਨ ਨਹੀਂ ਦਿੱਤਾ ਹੈਗਾ, ਕਿਉਂਕਿ ਉੱਥੇ ਸਿਰਫ ਇੱਕ ਵਾਰ ਜਿਹੜਾ ਨਰਿੰਦਰ ਮੋਦੀ ਉਹਨਾਂ ਦੇ ਮੰਤਰੀ ਦਾ ਕਹਿੰਦੇ ਰਹੇ ਨੇ ਦੇਖੋ ਜੀ ਅਸੀਂ ਖਾਸ ਕਰਕੇ ਜਿਹੜਾ ਉੱਥੇ ਦਾ ਵਿਦੇਸ਼ ਵਿਭਾਗ ਆ ਉਹ ਫੋਰਨ ਮਿਨਿਸਟਰੀ ਉਹਨੇ ਕਿਹਾ ਕਿ ਨਹੀਂ ਅਸੀਂ ਕੋਈ ਇਹੋ ਜਿਹੀ ਗੱਲ ਨਹੀਂ ਕੀਤੀ ਹੈਗੀ ਟਰੰਪ ਦੇ ਕੋਲ। ਹੁਣ ਡਾਇਰੈਕਟ ਇਹ ਕਹਿਣਾ ਕਿ ਇਹ ਇਹ ਕਹਿਣ ਦੀ ਹਿੰਮਤ ਹੈ ਨਹੀਂ ਸੀਗੀ। ਚੀਨ ਨੂੰ ਤਾਂ ਕਹਿ ਦਿੰਦੇ ਨੇ ਕਿ ਚੀਨ ਝੂਠ ਬੋਲਦਾ ਹੈਗਾ, ਲੇਕਿਨ ਅਮਰੀਕਾ ਨੂੰ ਕਹਿਣ ਦੀ ਹਿੰਮਤ ਨਹੀਂ ਸੀ। ਪਤਾ ਕਿ ਅਮਰੀਕਾ ਡਾਟਾ ਹੈਗਾ ਵਾ, ਤਕੜਾ ਹੈਗਾ ਵਾ, ਅਮਰੀਕਾ ਤੋਂ ਇਹਨਾਂ ਦੀਆਂ ਲੋੜਾਂ ਬਥੇਰੀਆਂ ਹੈਗੀਆਂ ਨੇ। ਤੇ ਹੁਣ ਕਹਾਣੀ ਇਹ ਹੈਗੀ ਕਿ ਡਾਇਰੈਕਟ ਇਹ ਨਹੀਂ ਕਿਹਾ ਕਿ ਅਮਰੀਕਾ ਝੂਠ ਟਰੰਪ ਝੂਠ ਬੋਲਦਾ ਹੈਗਾ। ਇਹਨਾਂ ਜ਼ਰੂਰ ਕਹਿੰਦੇ ਕਿ ਨਰਿੰਦਰ ਅਸੀਂ ਕੋਈ ਇਹੋ ਜਿਹੀ ਗੱਲ ਕੀਤੀ ਨਹੀਂ ਸੀਗੀ, ਏਦਾਂ ਏਦਾਂ ਇਹ ਕਹਿੰਦੇ ਰਹੇ ਨੇ। ਮਤਲਬ ਹੁਣ ਮਸਲਾ ਉਰੇ ਇਹ ਆ ਗਿਆ ਕਿ ਅਰਫਾ ਜੀ, ਜਿਹੜਾ ਮਸਲਾ ਇਹ ਨਹੀਂ ਹੈਗਾ ਕਿ ਨਰਿੰਦਰ ਮੋਦੀ ਨੇ ਉਹਦੇ ਕੋਲ ਗੱਲ ਕੀਤੀ ਹੈ ਕਿ ਨਹੀਂ ਕੀਤੀ, ਟਰੰਪ ਕੋਲ ਨੇ ਕਿਹਾ ਕਿ ਨਹੀਂ ਕੀਤਾ, ਕਿਉਂਕਿ ਉਹਦਾ ਕਾਰਨ ਹੀ ਹੈਗਾ ਕਿਉਂਕਿ ਨਾ ਤਾਂ ਜਿਹੜਾ ਹੈਗਾ ਵਾ ਇੱਕ ਜਿਹੜਾ ਸੁਚੇਤ ਇੰਟਲੈਕਚੁਅਲ ਵਰਗ ਆ, ਨਾ ਤਾਂ ਉਹ ਕੋਈ ਨਰਿੰਦਰ ਮੋਦੀ ਨੂੰ ਕੋਈ ਬਹੁਤ ਗੰਭੀਰ ਲੀਡਰ ਮੰਨਦਾ ਹੈਗਾ ਕਿ ਉਹ ਕੋਈ ਸੀਰੀਅਸ ਲੀਡਰ ਹੈਗਾ, ਨਾ ਹੀ ਟਰੰਪ ਨੂੰ ਸੀਰੀਅਸ ਲੀਡਰ ਮੰਨਦਾ। ਹੁਣ ਇਹਦੇ ਪਰ ਮਸਲਾ ਵੱਡਾ ਹੈਗਾ ਕਿ ਜੇ ਹਿੰਦੁਸਤਾਨ ਦੀ ਜਿਹੜੀ ਇੱਕ ਪੁਰਾਣੀ ਪਾਲਿਸੀ ਰਹੀ ਹੈ, ਜਿਹੜੀ ਮੈਂ ਤੁਹਾਨੂੰ ਸ਼ੁਰੂ 'ਚ ਦੱਸਿਆ ਕਿ ਉਹ ਇਹਨੂੰ ਇੱਕ ਇੰਟਰਨੈਸ਼ਨਲ ਮੁੱਦਾ ਨਹੀਂ ਬਣਾਉਣਾ ਚਾਹੁੰਦੇ, ਉਹਦੇ ਬਾਵਜੂਦ ਵੀ ਜਿਹੜਾ ਉਹ ਇੰਟਰਨੈਸ਼ਨਲ ਮੁੱਦਾ ਬਣ ਚੁੱਕਾ ਹੈਗਾ, ਕਿਉਂਕਿ ਜਿਹੜਾ ਉਹਨਾਂ ਨੇ ਕਸ਼ਮੀਰ ਵਿੱਚ 337 ਹਟਾ ਦਿੱਤੀ ਹੈ, ਇਹਦੇ ਨਾਲ ਜਿਹੜਾ ਵੀ ਕੁਛ ਉੱਥੇ ਸਾਹਮਣੇ ਆਇਆ ਉਹਦੇ ਨਾਲ ਇਹ ਇੰਟਰਨੈਸ਼ਨਲ ਮੁੱਦਾ ਬਣ ਗਿਆ। ਬਾਕੀ ਜਿਹੜਾ ਤੁਸੀਂ ਹੁਣੇ ਗੱਲ ਕੀਤੀ ਸੀ ਕਿ ਜਿਹੜਾ ਅਰਬ ਕੰਟਰੀ ਨੇ ਉਹਨਾਂ ਨੇ ਨਰਿੰਦਰ ਮੋਦੀ ਦਾ ਸਨਮਾਨ ਕੀਤਾ ਹੈਗਾ, ਤੇ ਉਹਨਾਂ ਨੇ ਜਿਹੜਾ ਹੈਗਾ ਵਾ ਇਸ ਮੁੱਦੇ ਦੇ ਉੱਤੇ ਕਸ਼ਮੀਰ ਦੀ ਜਗ੍ਹਾ ਤੇ ਭਾਰਤ ਦੇ ਵੱਲ ਜਿਹੜਾ ਆਪਣਾ ਰੁੱਖ ਕੀਤਾ, ਉਹਦੇ ਵਿੱਚ ਜਿਹੜਾ ਮੇਨ ਮੁੱਦਾ ਇੰਡੀਆ ਦੇ ਵਿੱਚ ਜਿਹੜੇ ਕੁਛ ਇੰਟਲੈਕਚੁਅਲ ਨੂੰ ਇੱਦਾਂ ਦੇਖ ਰਹੇ ਨੇ, ਕਿਉਂਕਿ ਜਿਹੜੇ ਅਰਬ ਕੰਟਰੀ ਵਗੈਰਾ ਨੇ ਨਾ ਉਹ ਬਹੁਤੇ ਹੈਗੇ ਆਪਣੇ ਬਿਜ਼ਨਸ ਫਾਇਦੇ ਲਈ, ਕਿਉਂਕਿ ਇੰਡੀਆ ਇੱਕ ਉਹਨਾਂ ਨੂੰ ਮੰਡੀ ਲੱਗ ਰਿਹਾ ਕਿ ਉਹ ਇੰਡੀਆ ਦੇ ਵੀ ਉਹਨਾਂ ਦੇ ਨਾਲ ਜਿਹੜੇ ਹੈਗੇ ਵਪਾਰਕ ਸੰਬੰਧ ਨੇ। ਉੱਥੇ ਜਿਹੜਾ ਮੇਨ ਜਿਹੜਾ ਉਹਨਾਂ ਨੇ ਕੋਈ ਇਨਸਾਨੀ ਐਂਗਲ ਤੋਂ ਦੇਖਣ ਦੀ ਜਗ੍ਹਾ ਤੇ ਉਹਨਾਂ ਨੇ ਵਪਾਰਕ ਪੱਖ ਦੇਖਿਆ। ਹੁਣ ਅਮਰੀਕਾ ਵੀ ਜੇ ਅੱਜ ਕੱਲ੍ਹ ਇੰਡੀਆ ਦੇ ਵੱਲ ਝੁਕਾ ਰੱਖ ਰਿਹਾ, ਇੱਕ ਤਾਂ ਹੈਗਾ ਕਿ ਅਮਰੀਕਾ ਦਾ ਜਿਹੜਾ ਹੈਗਾ ਚੀਨ ਨਾਲ ਉਹਦੀ ਬਣਦੀ ਨਹੀਂ ਹੈਗੀ, ਤੇ ਚੀਨ ਦੇ ਜਿਹੜੇ ਬਰਾਬਰ ਉਹ ਇੰਡੀਆ ਨੂੰ ਖੜਾ ਕਰਨ ਦੀ ਕੋਸ਼ਿਸ਼ ਕਰ ਰਿਹਾ, ਪਰ ਅੰਦਰ ਖਾਤੇ ਦੋਵਾਂ ਤੋਂ ਹੀ ਉਹ ਫਾਇਦਾ ਲੈਣਾ ਚਾਹੁੰਦਾ, ਕਿਉਂਕਿ ਨਾ ਤਾਂ ਅਮਰੀਕਾ ਕਦੇ ਵੀ ਨਹੀਂ ਚਾਹੇਗਾ, ਜਿਵੇਂ ਤੁਸੀਂ ਪਹਿਲਾਂ ਵੀ ਫਰਮਾਇਆ ਸੀਗਾ ਕਿ ਇੰਡੀਆ ਜਿਹੜਾ ਹੈਗਾ
ਸੁਪਰ ਪਾਵਰ
ਬਹੁਤ ਵੱਡੀ ਸੁਪਰ ਪਾਵਰ ਬਣ ਜਾਏਗਾ, ਸਿਰਫ ਇੰਨਾ ਕਿ ਚੀਨ ਨੂੰ ਥੱਲੇ ਕਰਨ ਦੇ ਲਈ ਜਿਹੜਾ ਉਹ ਇੰਡੀਆ ਨੂੰ ਜਿਹੜਾ ਪਲੋਸ ਰਿਹਾ ਹੈਗਾ। ਲੇਕਿਨ ਇੰਡੀਆ ਦੇ ਵਿੱਚ ਦੂਜੀ ਚੀਜ਼ ਇਹ ਵੀ ਹੈਗੀ ਕਿ ਇੰਡੀਆ 'ਚ ਉਹਨੂੰ ਆਪਣੀ ਮੰਡੀ ਦਿਖਦੀ ਹੈ, ਕਿਉਂਕਿ ਇਹ ਬਹੁਤ ਸਾਰੇ ਨਰਿੰਦਰ ਮੋਦੀ ਜਦੋਂ ਪਹਿਲਾਂ ਵੀ ਪ੍ਰਧਾਨ ਮੰਤਰੀ ਵਜ਼ੀਰ ਬਣੇ ਸੀ 2014 ਦੇ ਵਿੱਚ, ਉਦੋਂ ਤੋਂ ਲੈ ਕੇ ਹੁਣ ਤੱਕ ਉਹਨਾਂ ਨੇ ਬਹੁਤ ਸਾਰੇ ਇਹੋ ਜਿਹੇ ਸਮਝੌਤੇ ਕੀਤੇ ਨੇ ਜਿਹਦੇ ਰਾਹੀਂ ਅਮਰੀਕਾ ਦੀਆਂ ਕਈ ਕੰਪਨੀਆਂ ਨੇ ਉਰੇ ਆ ਕੇ ਜਿਹੜਾ ਹੈਗਾ ਉਹਨਾਂ ਲਈ ਦਰਵਾਜ਼ੇ ਖੋਲ੍ਹੇ ਹੈਗੇ ਨੇ, ਇੱਦਾਂ ਦੇ ਸਮਝੌਤੇ ਹੋਰ ਕਈ ਸਾਰੇ ਮੁਲਕਾਂ ਨਾਲ ਕੀਤੇ ਨੇ। ਹੁਣ ਜਿਹੜੇ ਮੁਲਕ ਅੱਜ ਇਸ ਮਾਮਲੇ ਵਿੱਚ ਕਸ਼ਮੀਰ ਦੇ ਮਾਮਲੇ ਵਿੱਚ ਇੰਡੀਆ ਦੇ ਨਾਲ ਖੜਨ ਦੀ ਗੱਲ ਕਰਦੇ ਨੇ, ਮੇਨ ਉਹਨਾਂ ਦਾ ਕਾਰਨ ਜਿਹੜਾ ਹੈਗਾ ਇਹ ਨਹੀਂ ਕਿ ਇੰਡੀਆ ਬਹੁਤ ਵਧੀਆ ਉਸ ਮਾਮਲੇ ਵਿੱਚ, ਇੰਡੀਆ ਦੀ ਪੋਜੀਸ਼ਨ ਕਸ਼ਮੀਰ ਮਾਮਲੇ 'ਚ ਬਹੁਤ ਅੱਛੀ ਹੈ, ਇਹ ਕਾਰਨ ਨਹੀਂ। ਉਹਦਾ ਮੇਨ ਕਾਰਨ ਹੈਗਾ ਕਿ ਇੰਡੀਆ ਦੇ ਵਿੱਚ ਉਹਨਾਂ ਨੂੰ ਇੱਕ ਮੰਡੀ ਦਿਖ ਰਹੀ ਹੈ, ਬਿਗ ਜਿਹੜਾ ਉਹ ਮੰਡੀ ਉਹਨਾਂ ਨੂੰ ਦਿਖਾਈ ਦੇ ਰਹੀ ਹੈ, ਜਿਹਦੇ ਕਰਕੇ ਉਹ ਜਿਹੜਾ ਉਹ ਬੋਲੀ ਬੋਲ ਰਹੇ ਨੇ, ਕਿਉਂਕਿ ਜਿਹੜੀ ਇੱਕ ਇਕਨੋਮਿਕ ਹਾਲਤਾਂ ਨੇ, ਇਕਨੋਮਿਕ ਸੂਰਤ ਹਾਲ ਉਹ ਬਹੁਤ ਕੁਛ ਤੈਅ ਕਰਦੀ ਹੈਗੀ ਹੈ।
ਸਹੀ ਸਹੀ, ਬਹੁਤ ਸ਼ੁਕਰੀਆ ਸ਼ਿਵਿੰਦਰ ਜੀ ਆਪਕੀ ਇਨ ਨਿਊਜ਼ ਕੋ ਸ਼ੇਅਰ ਕਰਨੇ ਕਾ, ਔਰ ਕਿਆ ਬਤਾਨਾ ਚਾਹੇਂਗੇ?
ਹਾਂਜੀ, ਹੋਰ ਕਈ ਸਾਰੀਆਂ ਜਿਹੜੀਆਂ ਇਹ ਖਬਰਾਂ, ਜੇ ਮੈਂ ਕਸ਼ਮੀਰ ਦੀ ਗੱਲ ਕਰਨਾ, ਕਸ਼ਮੀਰ ਦੇ ਵਿੱਚ ਅਜੇ ਵੀ ਜੋ ਖਬਰਾਂ ਸਾਡੇ ਕੋਲ ਆ ਰਹੀਆਂ ਹੈਗੀਆਂ ਉਹਦੇ ਵਿੱਚ ਇਹ ਹੈਗਾ ਕਿ ਕੱਲ੍ਹ ਤੇ ਪਰਸੋਂ ਦੋ ਦਿਨ ਜਿਹੜਾ ਹਾਲੇ ਵੀ ਕੋਈ ਟੈਲੀਫੋਨ ਸੁਵਿਧਾਵਾਂ ਖੋਲੀਆਂ ਨਹੀਂ, ਅਜੇ ਤੱਕ ਵੀ ਲੋਕਾਂ ਦਾ ਸੰਪਰਕ ਨਹੀਂ ਹੋ ਰਿਹਾ। ਤੇ ਹੈਰਾਨੀ ਦੀ ਗੱਲ ਇਹ ਹੈਗੀ ਹੈ ਕਿ ਜਿਹੜਾ ਗਵਰਨਰ ਹੈ ਕਸ਼ਮੀਰ ਦਾ ਉਹ ਇਹ ਬਿਆਨ ਦੇ ਰਿਹਾ ਕਿ ਜੇ ਅਸੀਂ ਜੇ ਉੱਥੇ ਦੀ ਜਿਹੜੀ ਹੈਗੀ ਆ ਰੋਕਾਂ ਲਾਉਣ ਨਾਲ, ਪਾਬੰਦੀਆਂ ਲਾਉਣ ਦੇ ਨਾਲ ਸ਼ਾਂਤੀ ਬਣੀ ਜਾਂਦੀ ਹੈ ਤਾਂ ਇਹਦੇ ਵਿੱਚ ਪਾਬੰਦੀਆਂ ਮਾੜੀਆਂ ਕੀ, ਮਤਲਬ ਜਿਹਨੂੰ ਕਹਿੰਦੇ ਇੱਕ ਬੇਸ਼ਰਮੀ ਵਾਲੀਆਂ ਜਿਹੜੀਆਂ ਦਲੀਲਾਂ ਉਹ ਦਿੱਤੀਆਂ ਜਾ ਰਹੀਆਂ ਹੈਗੀਆਂ ਨੇ। ਪਰ ਮਸਲਾ ਇੱਕ ਬਹੁਤ ਅੱਛੀ ਗੱਲ ਜਿਹੜੀ ਇੱਕ ਡਿਵੈਲਪਮੈਂਟ ਇਹ ਹੋਈ ਹੈ ਕਿ ਇੱਕ ਕੇਰਲ ਦੇ ਅਫਸਰ ਨੇ, IAS ਅਫਸਰ ਨੇ ਆਪਣੀ ਨੌਕਰੀ ਨੂੰ ਲੱਤ ਮਾਰਦੀ ਹੈ, ਇਸ ਲਈ ਉਹਨੇ ਨੌਕਰੀ ਨੂੰ ਲੱਤ ਮਾਰੀ ਹੈ ਕਿ ਤੁਸੀਂ ਕਸ਼ਮੀਰ ਦੇ ਵਿੱਚ ਜਿਹੜੀਆਂ ਪਾਬੰਦੀਆਂ ਲਾ ਰਹੇ ਹੋ ਉਹ ਸਹੀ ਨਹੀਂ ਹੈਗੀ। ਇਹ ਇੱਕ ਮਤਲਬ ਬਹੁਤ ਵੱਡੀ ਗੱਲ ਹੈ ਕਿ ਸਾਊਥ ਦੇ ਵਿੱਚੋਂ ਕਿਸੇ ਬੰਦੇ ਨੇ ਕਸ਼ਮੀਰ ਦੇ ਹੱਕ ਦੇ ਵਿੱਚ ਸਾਦਾ ਨਾਰਾ ਮਾਰਿਆ। ਦੂਸਰਾ ਪੰਜਾਬ ਦੇ ਵਿੱਚੋਂ ਵੀ ਜਿਹੜਾ ਕਸ਼ਮੀਰ ਦੇ ਹੱਕ ਦੇ ਵਿੱਚ ਇੰਡੀਅਨ ਪੰਜਾਬ ਦੇ ਵਿੱਚੋਂ ਲਗਾਤਾਰ ਆਵਾਜ਼ ਉੱਠ ਰਹੀ ਹੈਗੀ ਆ। ਦੂਜੇ ਬੰਨੇ ਮੈਂ ਪਾਕਿਸਤਾਨ ਦੀ ਖਬਰ ਤੁਹਾਡੇ ਨਾਲ ਇੰਡੀਆ ਦੇ ਐਂਗਲ ਤੋਂ ਸਾਂਝੀ ਕਰਾਂਗਾ, ਕਿਉਂਕਿ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਹੈਗਾ ਜਨਮ ਦਿਨ ਆ ਰਿਹਾ ਹੈਗਾ 550, ਉਹਦੇ ਵਿੱਚ ਪਾਕਿਸਤਾਨੀ ਹਕੂਮਤ ਨੇ ਹੁਣ ਜਿਹੜਾ ਆਪਣੇ ਕੁਛ ਸੈਮੀਨਾਰ ਰੱਖੇ ਨੇ, ਸ਼ਾਇਦ ਤੁਹਾਡੇ ਕੋਲ ਪਤਾ ਨਹੀਂ ਜਾਣਕਾਰੀ ਪਹੁੰਚੀ ਹੋਏ ਕਿ ਨਹੀਂ, 31 ਤਰੀਕ ਤੋਂ ਇਹ ਸੈਮੀਨਾਰ ਲਾਹੌਰ ਦੇ ਵਿੱਚ ਹੋਣ ਲੱਗੇ ਨੇ। ਇਹਦੇ ਵਿੱਚ ਜਿਹੜਾ ਹੈਗਾ ਵਾ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਹੈਗੀ ਆ ਬਾਣੀ ਹੈ ਉਹਦੀ ਅੱਜ ਦੇ ਸਮੇਂ ਵਿੱਚ ਕੀ ਇੰਪੋਰਟੈਂਸ ਹੈਗੀ ਉਹਦੇ ਬਾਰੇ ਹੈਗਾ ਵਾ। ਇਹ 2 ਸਤੰਬਰ ਤੱਕ ਚੱਲਣਗੇ। ਇਹਦੇ ਵਿੱਚ ਮਤਲਬ 50 ਦੇ ਕਰੀਬ ਘੱਟੋ ਘੱਟ ਵੀਜ਼ੇ ਜਾਰੀ ਕੀਤੇ ਗਏ ਨੇ, ਤੇ ਭਾਰਤ ਤੋਂ ਜਿਹੜਾ 11, ਅਮਰੀਕਾ ਤੋਂ ਤੇ ਫਰਾਂਸ ਤੋਂ 1-1, ਤੇ ਕੈਨੇਡਾ ਤੋਂ 7, ਬ੍ਰਿਟੇਨ ਦੇ ਵਿੱਚੋਂ ਵੀ ਜਿਹੜੇ ਸ਼ਾਇਦ 7 ਬੰਦੇ ਉਹ ਪਾਕਿਸਤਾਨ ਪਹੁੰਚਣਗੇ। ਸੋ ਇਹ ਇਹਦੇ ਵਿਦਵਾਨ ਪਹੁੰਚਣਗੇ, ਇੰਟਲੈਕਚੁਅਲ ਪਹੁੰਚਣਗੇ। ਇਹ ਗੱਲ ਜਿਹੜੀ ਹੈਗੀ ਹੈ ਸੂਬਾਈ ਸਰਕਾਰ ਦੇ ਜਿਹੜੇ ਸਮੇਂ ਦੇ ਵਿੱਚ ਗਵਰਨਰ ਹਾਊਸ ਦੇ ਵਿੱਚ ਜਿਹੜਾ ਇਹ ਪ੍ਰੋਗਰਾਮ ਹੋਊਗਾ ਤੇ ਮਹਿਮਾਨਾਂ ਤੇ ਦੇ ਜਿਹੜੇ ਹੈਗੇ ਸਟੇਟ ਗੈਸਟ ਵਾਲੀ ਜਿਹੜੀ ਹੈਗਾ ਉਹ ਭਗਤ ਹੋਏਗੀ। ਇਹ ਪਾਕਿਸਤਾਨੀ ਹਕੂਮਤ ਕੰਮ ਕਰ ਰਹੀ ਹੈ, ਇੰਡੀਅਨ ਪੰਜਾਬ ਦੇ ਵਿੱਚ ਇਸ ਪਾਕਿਸਤਾਨੀ ਹਕੂਮਤ ਦੇ ਜਿਹੜੇ ਇਸ ਕਦਮ ਦੀ ਜਿਹੜੀ ਹੈਗੀ ਬਹੁਤ ਪ੍ਰਸ਼ੰਸਾ ਹੋ ਰਹੀ ਹੈ, ਉਹਨੂੰ ਮਤਲਬ ਜੀ ਆਇਆ ਆਖਿਆ ਜਾ ਰਿਹਾ।
ਨਰਿੰਦਰ ਜੀ, ਸ਼ਿਵਿੰਦਰ ਜੀ, ਮੇਰਾ ਅਗਲਾ ਸਵਾਲ ਆਪਸੇ ਇਹ ਹੈ ਕਿ ਪਾਣੀ ਕਾ ਮਸਲਾ ਇਸ ਵਕਤ ਦੁਨੀਆ ਕਾ, ਇਟਸ ਨਾਟ ਓਨਲੀ ਇੰਡੀਆ ਪਾਕਿਸਤਾਨ ਕਾ ਮਸਲਾ, ਇੰਟਰਨੈਸ਼ਨਲ ਪ੍ਰੋਬਲਮ ਪਾਣੀ ਕੀ ਹੋਣੇ ਜਾ ਰਹੀ ਹੈ। ਮਗਰ ਜਬ ਇੰਡੀਆ ਮੇ ਜਬ ਯਾ ਇਸ ਖਿੱਤੇ ਮੇ ਜਬ ਮੂਨਸੂਨ ਬਾਰਿਸ਼ੋਂ ਕਾ ਮੌਸਮ ਹੋਤਾ ਹੈ, ਉਨ ਦਿਨੋਂ ਮੇ ਦਰਿਆਓਂ ਕਾ ਪਾਣੀ ਖੋਲ ਦਿਆ ਜਾਤਾ ਹੈ, ਮਗਰ ਇਸ ਦਫਾ ਇੰਡੀਆ ਮੇ ਵੀ ਸ਼ਦੀਦ ਸੈਲਾਬ ਆਏ ਹੈ, ਉਨ ਸੈਲਾਬੋਂ ਕੀ ਕਿਆ ਸੂਰਤ ਹਾਲ ਹੈ, ਉਸਕੇ ਬਾਰੇ ਮੇ ਕੁਛ ਪਤਾ?
ਹਾਂ ਬਿਲਕੁਲ ਬਿਲਕੁਲ, ਕਿਉਂਕਿ ਉਹਦਾ ਕਾਰਨ ਇਹ ਹੈਗਾ ਗਾ ਅਰਫਾ ਜੀ, ਤੁਹਾਡੀ ਗੈਰ ਹਾਜ਼ਰੀ ਦੇ ਵਿੱਚ ਮੈਂ ਇਹਨਾਂ ਨਾਲ ਜਨਾਬ ਨਾਲ ਖਬਰਾਂ ਸਾਂਝੀਆਂ ਕਰਦਾ ਰਿਹਾ ਮੈਂ, ਲੇਕਿਨ ਇਹਦੇ ਵਿੱਚ ਹੋਇਆ ਕੀ ਹੈ ਕਿ ਇੰਡੀਆ ਦੇ ਵਿੱਚ ਦੇਖੋ ਨਾ ਕਿ ਸਭ ਤੋਂ ਵੱਡੀ ਗੱਲ ਤਾਂ ਹੈਗੀ ਹੈ ਕਿ ਜਿਹੜਾ ਇੰਡੀਆ ਦਾ ਜਿਹੜਾ ਨੌਰਥ ਵਾਲਾ ਹਿੱਸਾ ਹੈਗਾ ਉਹਦੇ ਵਿੱਚ ਲਗਾਤਾਰ ਹੜ੍ਹ ਆਏ ਹੈਗੇ ਨੇ, ਪਾਣੀ ਭਰ ਗਿਆ ਹੈਗਾ, ਚਾਹੇ ਉਹ ਪੰਜਾਬ ਹੋਵੇ, ਹਿਮਾਚਲ ਹੋਵੇ, ਜੰਮੂ ਕਸ਼ਮੀਰ ਦਾ ਨੀ, ਕਸ਼ਮੀਰ ਦਾ ਥੋੜਾ ਜਿਹਾ ਹਿੱਸਾ ਜੰਮੂ ਵਾਲਾ, ਤੇ ਇਸੇ ਤਰ੍ਹਾਂ ਦੇ ਨਾਲ ਹੀ ਹਰਿਆਣਾ ਹੋ ਜਾਂ ਕੁਛ ਹਿੱਸਾ ਹੋ ਗਿਆ, ਪੰਜਾਬ ਪੂਰੀ ਤਰ੍ਹਾਂ ਹਾਲੇ ਤੱਕ ਵੀ ਇੱਕ ਤਰ੍ਹਾਂ ਦਾ ਕਾਫੀ ਹਿੱਸਾ ਪੰਜਾਬ ਦਾ ਡੁੱਬ ਗਿਆ, ਖਾਸ ਕਰ ਜਿਹੜਾ ਸਰਹੱਦੀ ਏਰੀਆ ਹੋ ਗਿਆ, ਇਸੇ ਤਰ੍ਹਾਂ ਪਟਿਆਲੇ ਦਾ ਏਰੀਆ ਹੋ ਗਿਆ, ਸੰਗਰੂਰ ਦਾ ਏਰੀਆ ਹੋ ਗਿਆ। ਇਹਦੇ ਵਿੱਚ ਹੁਣ ਜਿਹੜੀ ਚੀਜ਼ ਮੇਨ ਹੈਗੀ ਆ, ਖਾਸ ਕਰ ਸਾਡੇ ਆਪਣੇ ਜਿਹੜੇ ਇਸ ਤਰ੍ਹਾਂ ਦੇ ਮੁਲਕ ਨੇ ਜਿਹਨਾਂ ਨੂੰ ਆਪਾਂ ਵਿਕਾਸਸ਼ੀਲ ਦੇਸ਼ ਕਹਿੰਦੇ ਹੈਗੇ ਆ, ਇਹਦੇ ਵਿੱਚ ਪਾਕਿਸਤਾਨ ਵੀ ਆ ਜਾਂਦਾ, ਇੰਡੀਆ ਆ ਜਾਂਦਾ, ਬੰਗਲਾਦੇਸ਼ ਆ ਜਾਂਦਾ, ਇਹਨਾਂ ਮੁਲਕਾਂ ਨੂੰ ਚਾਹੀਦਾ ਜਿਵੇਂ ਆਮ ਤੌਰ ਤੇ ਮੁਲਕਾਂ ਦੇ ਵਿੱਚ ਦੋ ਚੀਜ਼ਾਂ ਜਿਹੜੀਆਂ ਹੈਗੀਆਂ ਇੱਕੋ ਸਮੇਂ ਸਾਨੂੰ ਦਿਖਾਈ ਦਿੰਦੀਆਂ, ਜਦੋਂ ਸੋਕਾ ਆਉਂਦਾ ਤਾਂ ਸੋਕਾ ਵੀ ਪੂਰਾ ਆਉਂਦਾ ਕਿ ਲੋਕਾਂ ਨੂੰ ਪੂਰੀ ਤਰ੍ਹਾਂ ਮੁਤਾਸਰ ਕਰਦਾ, ਜਦੋਂ ਡੋਬਾ ਆਉਂਦਾ ਉਹਦੇ ਵਿੱਚ ਵੀ ਲੋਕ ਕਿੰਨੇ ਡੁੱਬ ਜਾਂਦੇ ਨੇ। ਹੁਣ ਸਵਾਲ ਹੈ ਕਿ ਜਿਹੜੀ ਪਾਣੀ ਦੀ ਪ੍ਰੋਬਲਮ ਆ, ਇਹ ਜਿਹੜਾ ਬਰਸਾਤੀ ਪਾਣੀ ਹੈ, ਕਿਉਂ ਨਾ ਇਹਨੂੰ ਇਸ ਤਰ੍ਹਾਂ ਜਿਹੜਾ ਸੇਵ ਕੀਤਾ ਜਾਵੇ ਕਿ ਇਹ ਮਤਲਬ ਤੁਹਾਡੇ ਜਿਹੜੇ ਇਲਾਕਿਆਂ ਜਿਵੇਂ ਸੋਕਾ ਵਾ ਉੱਥੇ ਮਤਲਬ ਇਹ ਪਾਣੀ ਨੂੰ ਯੂਜ਼ ਕੀਤਾ ਜਾਵੇ, ਤੇ ਜਿਹੜਾ ਇਹਨੂੰ ਇੱਕ ਸਾਇੰਟਿਫਿਕ ਢੰਗ ਦੇ ਨਾਲ ਜਿਹੜਾ ਹੈਗਾ ਵਾ ਜਿਹੜਾ ਲਗਾਤਾਰ ਇੰਨੇ ਹੜ੍ਹ ਆਉਂਦੇ ਹੈਗੇ ਨੇ, ਫਲੱਡ ਆਉਂਦੇ ਹੈਗੇ ਨੇ, ਇਹਨਾਂ ਨੂੰ ਰੋਕਿਆ ਜਾ ਸਕਦਾ, ਲੇਕਿਨ ਇਹਦੇ ਬਾਰੇ ਕੋਈ ਹਕੂਮਤਾਂ ਜਿਹੜੀਆਂ ਹੈਗੀਆਂ ਨੇ ਕੋਈ ਸੀਰੀਅਸ ਨਹੀਂ, ਨਾ ਹੀ ਉਹ ਚਾਹੇ ਪਾਕਿਸਤਾਨ ਦੀ ਹਕੂਮਤ ਹੋਵੇ, ਚਾਹੇ ਇੰਡੀਆ ਦੀ ਹਕੂਮਤ ਹੋਵੇ, ਜਾਂ ਫਿਰ ਬੰਗਲਾਦੇਸ਼, ਕਿਸੇ ਵੀ ਇਸ ਤਰ੍ਹਾਂ ਦੇ ਮੁਲਕਾਂ ਦੀ, ਸਗੋਂ ਇਹ ਜਿਹੜੀਆਂ ਜਦੋਂ ਕੋਈ ਮੁਲਕ ਦਾਅਵਾ ਕਰਦਾ ਨਾ ਕਿ ਅਸੀਂ ਬਹੁਤ ਤਰੱਕੀਆਂ ਕਰ ਰਹੇ ਹਾਂ, ਜਿਵੇਂ ਅੱਜ ਕੱਲ੍ਹ ਸਾਡੀ ਹਕੂਮਤ ਬਹੁਤ ਗੱਲਾਂ ਕਰਦੀ ਹੈ ਕਿ ਅਸੀਂ ਜਿਹੜਾ ਵਰਲਡ ਪੱਧਰ ਤੇ ਬਹੁਤ ਵੱਡੀ ਜਿਹੜੀ ਹੈਗੀ ਇਕਾਨਮੀ ਬਣਨ ਜਾ ਰਹੇ ਹਾਂ ਫਲਾਨਾ, ਤੁਹਾਡੀ ਜਿਹੜੀ ਵਰਲਡ ਪੱਧਰ ਦੀ ਸੁਪਰ ਪਾਵਰ ਤੁਸੀਂ ਉਦੋਂ ਮੰਨੇ ਜਾਓਗੇ ਜੇ ਤੁਸੀਂ ਆਪਣੇ ਆਵਾਮ ਦੀਆਂ ਜਿਹੜੀਆਂ ਮੁੱਢਲੀਆਂ ਜਿਹੜੀਆਂ ਮੁਸ਼ਕਿਲਾਂ ਹੈ ਉਹਦਾ ਹੱਲ ਲੱਭੋਗੇ। ਜੇ ਲੋਕ ਤੁਹਾਡੇ ਜਿਹੜੇ ਸੋਕੇ ਨਾਲ ਮਰ ਰਹੇ ਨੇ, ਡੋਬੇ ਨਾਲ ਜਿਹੜਾ ਫਲੱਡ ਨਾਲ ਜਿਹੜਾ ਹੈਗਾ ਉਹਨਾਂ ਦਾ ਬੁਰਾ ਹਾਲ ਹੋ ਰਿਹਾ ਹੈਗਾ, ਜੇ ਭੁੱਖਮਰੀ ਨਾਲ ਮਰ ਰਹੇ ਨੇ, ਤੁਸੀਂ ਆਪਣੀ ਆਵਾਮ ਨੂੰ ਮੁੱਢਲੀਆਂ ਚੀਜ਼ਾਂ ਹੀ ਨਹੀਂ ਦੇ ਰਹੇ ਹੈਗੇ, ਤੁਸੀਂ ਇਹ ਕਿਵੇਂ ਦਾਅਵਾ ਕਰ ਸਕਦੇ ਹੋ ਕਿ ਤੁਸੀਂ ਇੱਕ ਵਰਲਡ ਦੀ ਸੁਪਰ ਪਾਵਰ ਬਣ ਰਹੇ ਹੋ? ਸੁਪਰ ਪਾਵਰ ਉਦੋਂ ਤੱਕ ਨਹੀਂ ਤੁਸੀਂ ਬਣ ਸਕਦੇ ਜਦੋਂ ਤੁਸੀਂ ਆਪਣੀ ਆਵਾਮ ਦੀਆਂ ਜਿਹੜੀਆਂ ਮੁੱਢਲੀਆਂ ਜਿਹੜੀਆਂ ਹੈਗੀਆਂ ਨੇ ਸਮੱਸਿਆਵਾਂ ਨੇ, ਮੁਸ਼ਕਿਲਾਂ ਨੇ, ਉਹਨਾਂ ਦਾ ਹੱਲ ਨਹੀਂ ਕਰਦੇ ਹੈਗੇ।
ਐਸ ਪਾਕਿਸਤਾਨੀ ਦਿਸ ਇਜ਼ ਵਾਟ ਵੀ ਬਿਲੀਵ, ਔਰ ਮੇਰਾ ਖਿਆਲ ਹੈ ਮੁਹਤਰਮਾ ਇੰਦਰਾ ਗਾਂਧੀ ਕੇ ਜ਼ਮਾਨੇ ਸੇ ਹਮ ਇਸ ਬਾਤ ਪੇ ਬਿਲੀਵ ਕਰਤੇ ਹੈ ਕਿ ਹਿੰਦੁਸਤਾਨ ਮੇ ਆਵਾਮ ਗਰੀਬ ਹੈ ਮਗਰ ਆਪਕੀ ਹਕੂਮਤ ਅਮੀਰ ਹੈ। ਦਿਸ ਇਜ਼ ਵੈਰੀ ਅਨਫੋਰਚੁਨੇਟ ਔਨ ਦਾ ਅਦਰ ਸਾਈਡ ਇਨ ਪਾਕਿਸਤਾਨ ਕਿ ਹਮਾਰੇ ਪਾਕਿਸਤਾਨ ਮੇ ਆਵਾਮ ਅਮੀਰ ਹੈ ਮਗਰ ਗਵਰਨਮੈਂਟ ਹਮਾਰੀ ਗਰੀਬ ਹੈ। ਇਹ ਮੇਰਾ ਖਿਆਲ ਹੈ ਇੰਦਰਾ ਗਾਂਧੀ ਕੇ ਜ਼ਮਾਨੇ ਮੇ ਵੀ ਇਹ ਥਾ ਕਿ ਲੋਗੋ ਮੇ ਗੁਰਬਤ ਕਾ ਆਲਮ ਬਹੁਤ ਜ਼ਿਆਦਾ ਹੈ ਮਗਰ ਆਪ ਲੋਗੋ ਕੀ ਗਵਰਨਮੈਂਟ ਜੋ ਹੈ ਵੋ ਨਿਸਬਤਨ ਬਹੁਤ ਅਮੀਰ ਹੈ। ਬਹੁਤ ਸ਼ੁਕਰੀਆ ਸ਼ਿਵਿੰਦਰ ਜੀ, ਆਪਕੀ ਆਪਕੇ ਟਾਈਮ ਕਾ, ਆਪਕੀ ਐਫਰਟ ਕਾ। ਬਾਏ ਤਾਂ ਬਈ ਆਪਣੇ ਵੀ ਇਹ ਲਫ਼ਜ਼ ਕਿਹਾ ਕਿ ਜਦੋਂ ਹੜ੍ਹ ਆਉਂਦੇ ਨੇ ਤੇ ਉਸ ਪਾਣੀ ਨੂੰ ਸੇਵ ਕੀਤਾ ਜਾ ਸਕਦਾ ਹੈ, ਉਸ ਪਾਣੀ ਨੂੰ ਕਿਸੇ ਹੱਦ ਤੱਕ ਸੇਵ ਕੀਤਾ ਜਾ ਸਕਦਾ ਹੈ ਜਦੋਂ ਮੌਨਸੂਨ ਦੀਆਂ ਬਾਰਿਸ਼ਾਂ ਹੁੰਦੀਆਂ ਨੇ ਤੇ ਬੜੀਆਂ ਸ਼ਦੀਦ ਹੁੰਦੀਆਂ ਨੇ। ਈਵਨ ਲਿਵਿੰਗ ਇਨ ਕੈਨੇਡਾ ਆਈ ਹੈਵ ਸੀਨ ਯਹਾਂ ਪਰ ਵੀ ਜਬ ਤੂਫਾਨ ਹੋਤੇ ਹੈਂ। ਆਪਕੋ ਯਾਦ ਹੈ ਭਾਜੀ ਭਾਈ, ਲਾਸਟ ਟਾਈਮ ਵੀ ਲਾਸਟ ਈਅਰ ਵੀ ਬੀਚਿਸ ਕੋ ਪੂਰਾ ਬਲੋਕ ਕਰ ਦਿਆ ਗਿਆ ਥਾ ਔਰ ਕਿਤਨੀ ਪ੍ਰੋਬਲਮਸ ਯਹਾਂ ਪੇ ਆਈ ਥੀ, ਔਰ ਯਹਾਂ ਅਭੀ ਵੀ ਜਬ ਬਾਰਿਸ਼ਾਂ ਹੋਤੀ ਹੈ ਤੋ ਵਾਟਰ ਓਵਰਫਲੋ ਕਰਤਾ ਹੈ ਇਤਨੇ ਕਮਾਲ ਕੇ ਸਿਸਟਮ ਹੋਣੇ ਕੇ ਬਾਵਜੂਦ, ਐਂਡ ਇਟਸ ਵੈਰੀ ਕਾਮਨ ਹੀਅਰ ਐਸ ਵੈਲ। ਆਪਕੇ ਜ਼ਿਹਨ ਮੇਂ ਕਿਆ ਇੰਤਜ਼ਾਮ ਹੈ ਕਿ ਇਨ ਹਕੂਮਤੋਂ ਕੋ ਕਰਨਾ ਚਾਹੀਏ ਕਿ ਜ਼ਾਹਿਰ ਹੈ ਬਾਰਿਸ਼ੋਂ ਕੇ ਪਾਣੀ ਕੋ ਇੱਕ ਹੱਦ ਤੱਕ ਹਮ ਸੇਵ ਕਰ ਸਕਤੇ ਹੈ, ਕਿਉਂਕਿ ਜਬ
ਇਹਦੇ ਵਿੱਚ ਇੱਕ ਚੀਜ਼ ਬੜੀ ਕਮਾਲ ਦੀ ਹੈ ਜਿਹੜੇ ਨਾ ਪੰਜਾਬ ਦੇ ਵਿੱਚ ਇੱਕ ਮੈਂ ਚੀਜ਼ ਦੇਖ ਰਿਹਾ। ਦੇਖੋ ਜਿਹੜੇ ਦਰਿਆ ਵਾ, ਜਦੋਂ ਅਸੀਂ ਜਿਹੜੀ ਕੁਦਰਤ ਆ ਨਾ, ਕਾਇਨਾਤ ਆ ਨਾ, ਅਸੀਂ ਕਾਇਨਾਤ ਨੂੰ ਜਦੋਂ ਛੇੜਖਾਨੀ ਕਰਦੇ ਹਾਂ ਨਾ, ਕਾਇਨਾਤ ਆਪਣਾ ਹਿਸਾਬ ਕਿਤਾਬ ਛੇਤੀ ਚੁੱਕਤਾ ਕਰ ਦਿੰਦੀ ਹੈ, ਕਾਇਨਾਤ ਬਹੁਤਾ ਟਾਈਮ ਨਹੀਂ ਲਾਉਂਦੀ ਹੈਗੀ। ਹੁਣ ਦੇਖੋ ਇਹ ਪੰਜਾਬ ਦੇ ਵਿੱਚ ਜਿਹੜੇ ਜਿਹੜੇ ਏਰੀਏ ਦੇ ਵਿੱਚ ਫਲੱਡ ਆਏ ਨੇ, ਉਹਦੇ ਵਿੱਚ ਉਹ ਕਿਹੜੇ ਆਈ ਏਰੀਏ 'ਚ ਆਏ ਨੇ? ਜਿੱਥੇ ਮਾਈਨਿੰਗ ਹੁੰਦੀ ਹੈ, ਦਰਿਆਵਾਂ ਦੇ ਵਿੱਚ ਮਾਈਨਿੰਗ ਹੁੰਦੀ ਹੈ, ਫਿਰ ਅਸੀਂ ਮਤਲਬ ਆਪਣੀਆਂ ਜਿਹੜੀਆਂ ਹੈਗੀਆਂ ਇੰਨੀਆਂ ਜਿਹੜੀਆਂ ਲੋੜਾਂ ਦੇ ਖਾਤਰ ਜਿਹੜੇ ਦਰਿਆਈ ਇਲਾਕੇ ਨੇ ਜਿੱਥੇ ਦਰਿਆ ਦੀ ਢਾਅ ਲੱਗਦੀ ਹੈ ਉਹਨਾਂ ਇਲਾਕਿਆਂ ਦੇ ਵਿੱਚ ਅਸੀਂ ਉਹਨਾਂ ਨੂੰ ਕੀ ਕੀਤਾ, ਉੱਥੇ ਕੋਠੀਆਂ ਬਣਾ ਲਈਆਂ, ਉੱਥੇ ਵੱਡੇ ਵੱਡੇ ਹੋਟਲ ਬਣਾ ਲਏ। ਫਿਰ ਜਦੋਂ ਤੁਸੀਂ ਕੁਦਰਤ ਦਾ ਦਰਿਆਵਾਂ ਦਾ ਰਸਤਾ ਇੱਦਾਂ ਰੋਕੋਗੇ, ਖਾਸ ਕਰ ਜਿਹੜਾ ਉੱਤਰਾਖੰਡ ਵਗੈਰਾ ਦੇ ਵਿੱਚ ਜਿਹੜੇ ਫਲੱਡ ਆਏ ਸੀਗੇ 2012 ਦੇ ਵਿੱਚ, ਉਹਦਾ ਮੇਨ ਕਾਰਨ ਹੀ ਇਹ ਸੀਗੀ ਕਿ ਤੁਸੀਂ ਲੋਕਾਂ ਨੇ ਜਿਹੜਾ ਦਰਿਆ ਦਾ ਜਿਹੜਾ ਹੈਗਾ ਪਾਣੀ ਰੋਕ ਲਿਆ, ਉੱਥੇ ਜਗ੍ਹਾ ਤੇ ਆਪਣਾ ਤੁਸੀਂ ਸੈਲਾਨੀ ਕੇਂਦਰ ਬਣਾ ਦਿੱਤੇ, ਤੁਸੀਂ ਜਿਹੜਾ ਜਿਹੜੇ ਲੋਕ ਆਉਣ ਉਹਨਾਂ ਵਾਸਤੇ ਜਿਹੜੇ ਹੋਟਲ ਬਣਾ ਦਿੱਤੇ, ਇੱਦਾਂ ਦਾ ਕੁਛ ਕਰ ਦਿੱਤਾ। ਜਦੋਂ ਤੁਸੀਂ ਕੁਦਰਤ ਨਾਲ ਛੇੜਖਾਨੀ ਕਰਦੇ ਹੋ, ਨੇਚਰ ਨਾਲ ਛੇੜਖਾਨੀ ਕਰਦੇ ਹੋ, ਤਾਂ ਇਹ ਨਾ ਭੁੱਲੋ ਕਿ ਜਿਹੜਾ ਨੇਚਰ ਆ ਨਾ, ਨੇਚਰ ਤੁਹਾਡੇ ਤੋਂ ਉਸ ਹਿਸਾਬ ਕਿਤਾਬ ਨਹੀਂ ਲਏਗੀ। ਇਹਦੇ ਵਿੱਚ ਪੰਜਾਬ ਦੇ ਵਿੱਚ ਵੀ ਹੁਣ ਆਹੀ ਚੀਜ਼ ਸੀ, ਕਿਉਂਕਿ ਜਿੱਥੋਂ ਜਿੱਥੋਂ ਦਰਿਆਵਾਂ ਦਾ ਰੇਤਾ ਕੱਢਿਆ ਜਾ ਰਿਹਾ ਸੀ, ਉੱਥੇ ਮਾਈਨਿੰਗ ਹੋ ਰਹੀ ਸੀ, ਉੱਥੇ ਉੱਥੇ ਸਭ ਤੋਂ ਵੱਧ ਮਾਰ ਪਈ ਹੈਗੀ ਆ। ਇਨਸਾਨ ਨੂੰ ਮਤਲਬ ਇਹ ਹੈ ਕਿ ਇਨਸਾਨ ਇੰਨਾ ਜ਼ਿਆਦਾ ਜਿਹੜਾ ਹੈਗਾ ਵਾ ਵੀ ਲਾਲਚੀ ਹੋ ਜਾਵੇ ਕਿ ਉਹ ਆਪਣੀ ਜਿਹੜੀ ਨੇਚਰ ਦਾ ਬੁਰਾ ਹਾਲ ਕਰਨ ਲੱਗ ਜਾਏ, ਉਹ ਮਤਲਬ ਫਿਰ ਨੇਚਰ ਉਹਦੇ ਤੋਂ ਉਸ ਹਿਸਾਬ ਚੁਕਤਾ ਕਰ ਲੈਂਦੀ ਹੈ।
ਬਹੁਤ ਸ਼ੁਕਰੀਆ ਸ਼ਿਵਿੰਦਰ ਜੀ, ਆਪਕੀ ਤਮਾਮ ਇਨਫੋਰਮੇਸ਼ਨ ਕੋ ਸ਼ੇਅਰ ਕਰਨੇ ਕਾ ਜੀ। Thank you very much. I look forward to talking to you on Wednesday. آپ ایک سیکنڈ کے لیے ہمارے ساتھ ہولڈ پہ رہیے گا، ہم واپس آتے ہیں ایک چھوٹی سی بریک کے بعد۔ سن رہے ہیں پروگرام ساز آواز، میں آپ کے ساتھ عارفہ مظفر صاحب۔ میں بیشتر اس کے کہ ہم نیوز بریک کی طرف، کمرشل بریک کی طرف چلیں۔ کہتے ہیں کہ مقبوضہ جب جموں کشمیر کے 70 لاکھ مسلمان مسلسل تیسرے ہفتے تالا بندی اور کرفیو کی زد میں تھے، کھانے پینے کی اشیاء اور دوا کی کمی کی وجہ سے انسانی المیہ جنم لے چکا تھا، عین اسی وقت عرب دنیا کے اہم ترین ملک اور وہ ہے متحدہ یونائٹڈ عرب امارات، انہوں نے کشمیریوں پر ظلم ڈھانے والے نریندر مودی کو بلا کر اعلیٰ ترین ایوارڈ سے نوازا۔ ایکچولی یہ پہلے سے ڈیزائن تھا، مگر آف کورس اس کو ڈیلے بھی کیا جا سکتا تھا، مگر نہیں ہوا۔ یہ گلے میں ایوارڈ ڈالنے کے بعد متحدہ عرب امارات کے بانی شیخ زید بن سلطان النہان کی تصویر کے سامنے کھڑے ہو کر فوٹوگرافر کو پوز دیا اور نریندر مودی سے کہا کہ آپ اس ایوارڈ کے حقدار تھے۔ یہ ساری باتیں اپنی جگہ درست ہیں، لیکن عرب آمریتوں کے مفادات آپس میں پرانی دشمنیوں کو جگا چکے ہیں۔ کشمیر پر عرب دنیا میں رد عمل مختلف رہا، سعودی عرب نے کشمیری مسلمانوں کی کھل کر حمایت تو نہ کی، لیکن عرب امارات کے حکمرانوں کی طرح مطلب یہ کم از کم عقل کی کہ بلا کے ایوارڈ نہیں دیا۔ سعودی عرب اور متحدہ عرب امارات دفاعی پارٹنرز بھی ہیں آپ کو پتہ ہے، لیکن ان کے درمیان اختلافات جو ہیں عرب امارات کے وجود میں آتے ہی پیدا ہو گئے تھے۔ یعنی اگین میں وہی بتاتی ہوں کہ دیر واز اے ٹائم کہ آٹمنز جو تھے، یہ جو ایجپٹ ہے نا، ایجپٹ نے ٹوائس بڑا امپورٹنٹ رول پلے کیا تھا، ایک چنگیز خان کے اگینسٹ بڑا امپورٹنٹ رول پلے کیا تھا، ایک فرسٹ ٹائم جب آٹمن سے عربز نے، سعودی عرب نے اس کو چھیننا چاہا تھا تو ایجپشنز نے بڑا رول پلے کیا تھا۔ لیٹر آن ایجپشن ایجپٹ کو کانکر کیا برٹش نے۔ آج بھی ایجپٹ میں اگر آپ چلے جاتے ہیں تو برطانیہ کا پونڈ، برطانیہ کی کرنسی استعمال کی جاتی ہے، آف کورس ان کے اپنے مونیومنٹس کے ساتھ، ان کے اپنے وہ جو فیروز کی تصویریں اس پہ لگی ہوئی ہیں اس رقم کے اوپر، مگر آج بھی وہاں کی جو کرنسی ہے پاؤنڈ ہی کنسیڈر کی جاتی ہے۔ تو سیکنڈ ٹائم پہ انہوں نے پھر کیا کیا تھا کہ ایجپٹ کانکر ہو گیا تھا بائے برٹشرز، اور اس کے بعد یہ پورا کا پورا مڈل ایسٹ اس کی شکل میں بگاڑ آ گیا تھا اور سعودی عرب کا وجود آیا تھا۔ یہ پھر ایک خاص سیکٹ پیدا ہوا تھا اس دوران میں، جس کو وہابیزم کے نام سے یہ سیکٹ پیدا ہوا تھا۔ بہرحال اسی زمانے میں یونائیٹڈ عرب امارات کا بھی وجود میں آیا تھا۔ یونائیٹڈ عرب امارات کے وجود میں آتے ہی بنیادی طور پر دفاعی پارٹنر یہ ضرور ہے، مگر اندر سے ان قبائل کے درمیان، ان عربز کے درمیان وہ رفٹس یا اندر سے وہ خنس جو ہے وہ موجود ہے۔ سعودی عرب اور عرب امارات، یونائیٹڈ عرب امارات دونوں یمن کی جنگ میں اکٹھے کودے۔ جب پاکستان نے یمن کی جنگ میں ان کو سپورٹ نہ کرنے کا کہا تو یقیناً پاکستان کو برا بھی تصور کیا گیا، اور تب ان کا جھکاؤ انڈیا کی طرف بھی زیادہ ہوا۔ کشمیری مسلمانوں کے مسائل اپنی جگہ، مگر متحدہ امارات کو اپنے مسائل کی فکر ستا رہی ہے۔ اگرچہ مودی کو ایوارڈ سے نوازنے کا فیصلہ اپریل میں کیا تھا، کیونکہ اس وقت کشمیر کا معاملہ ہوا تھا, چاہتے تو یہ اس کو ڈیلے بھی کر سکتے تھے, بٹ نو. میں آپ کو ایک کلام کی طرف لے کے جاؤں گی, بڑا خوبصورت کلام ہے اور یہ آواز تو جگجیت سنگھ کی ہے اور یقیناً آج بلکہ انڈیا کی ایک فنکار ہیں جنہوں نے یہ لفظ کہا ہے کہ انڈیا سے لوگ اتنی نفرت کا اظہار کر رہے ہیں پاکستان کے فنکاروں کے لیے. آپ کو یاد ہوگا مائرہ خان, فواد خان, عاطف اسلم, ان تمام کے اگینسٹ پخ لگائی گئی تھی, مگر فن کی کوئی حدود نہیں ہوا کرتی ہوتی. فن تمام لوگ سنتے بھی ہیں اور اس فن کو سراہتے بھی ہیں. ابھی جو یونائٹڈ عرب امارات نے انڈیا کے نریندر مودی کو جس ایوارڈ سے نوازا ہے, اور آف کورس ایک بزنس ڈیل بھی انہوں نے یقیناً کی ہوگی. امت مسلمہ کا درد محسوس کرنا ہے تو سعودی شاہی خاندان محسوس کرے, جس نے ہمیشہ مسلم دنیا کی قیادت کا نہ صرف خواب دیکھا بلکہ اس نقطے پر مسلم دنیا میں مفادات کو پروان بھی چڑھایا. متحدہ عرب امارات نے تو اپنے مفادات کے قریب ترین اتحادی اور دفاعی پارٹنر سعودی عرب کو بھی یمن جنگ میں اکیلا چھوڑ دیا. سعودی عرب اور متحدہ عرب امارات دفاعی پارٹنر ضرور ہیں, لیکن ان کے درمیان اختلافات عرب امارات کے وجود میں آتے ہی پیدا ہو گئے تھے. سعودیوں نے جو بادشاہت دی تھی آٹومن سے لی تھی, بٹ انفارچونیٹلی وہ چاہتے ہوئے بھی, پیسے کی بھرمار ہے ان کے پاس, مگر چاہتے ہوئے بھی آٹومنز کی طرح دے کڈ ناٹ رول آل اوور دا ورلڈ. ایک کلام کی طرف آپ کو لے کر کے جانا چاہتی ہوں. یہ کلام جو ہے آواز جو ہے جگجیت سنگھ کی, دنیا سے دل لگا کر دنیا سے تجھ کو کیا ملے گا, ہر چیز آنی جانی ہے. آپ اس کلام کو سنیے گا, بہت خوبصورت. مگر میں آپ کو ایک بات بتاؤں, مطلب میں بھی شاید آپ کے ساتھ شیئر کر رہی ہوں, میری دماغ کے پیچھے یہ گنگناہٹ میرے دماغ کے پیچھے ہے. میں, آپ, ہم تمام, ہم مردے کو اپنے کندھوں پہ ڈال کے قبرستان لے کے جا رہے ہوتے ہیں, مگر ہمیں اپنی موت کا اس وقت خوف نہیں ہوتا. شاید زندگی اسی کا نام ہے. بڑا خوفناک ہے انسان, بڑا خوبصورت اشرف المخلوقات کا اللہ نے اس کو نام دیا, اشرف المخلوقات کا. مگر قرآن میں بھی ایک لفظ تھا, جو پھر یہ چاہیں گے کہ ان کی عمریں 1000 سال تک ہوں. مجھے بڑا حیرت ہوا کرتی ہوتی تھی, کب چاہتا ہے انسان؟ تب چاہتا ہے کہ جب اس کے پاؤں دب جاتے ہیں اولاد کی محبت میں, مال کی محبت میں, دوستوں کی محبت میں, خاندان کی محبت میں. میں بھی آپ کے جیسی ہوں, مگر صاحب صرف ایک ذات ہے جس کو ہمیشہ رہنا ہے, اللہ کی ذات. کہ قرآن کہتا ہے نا کہ لا یکلف اللہ نفسا الا وسعها. شاید میں, آپ اگر کسی تکلیف میں سے گزر رہے ہیں تو یقیناً ہم اللہ تبارک و تعالیٰ بہتر جانتے ہیں, شاید ہم اس کو برداشت کر سکتے ہیں. سماعت فرمائیے جگجیت سنگھ کی آواز میں یہ کلام. جی صاحب, یہ کلام میرا خیال ہے ٹیلی ویژن پہ تو لوگ اس کو دیکھ پا رہے ہیں, مگر شاید ریڈیو پہ سننے میں دقت ہو رہی ہے. جگجیت سنگھ کی آواز مجھ بھائی آپ کو ملا, سماعت فرمائیے.
عدالت ہو یا حکومت, طاقت ہو یا جوانی, دولت ہو یا حکومت, طاقت ہو یا جوانی, ہر چیز مٹنے والی, ہر چیز آنی جانی, ہر چیز مٹنے والی, ہر چیز آنی جانی, یہ سب غرور ایک دن, یہ سب غرور ایک دن, مٹی میں جا ملے گا, یہ سب غرور ایک دن, مٹی میں جا ملے گا, یاد خدا کیے جا, تجھ کو خدا ملے گا, یاد خدا کیے جا.
Ready to witness this November 2019, Pakistan's biggest rock band returns to Toronto after 15 years.
This is Rehan Siddiqui presenting the Janoon Comeback Tour, only one show in Canada and that also in your city, Toronto. For group tickets, meet and greet, you can call me at 713-545-4115. Aap apni tickets ko select bhi kar sakte hain by going online to ticketmaster.ca. Pakistan,
kabhi na bhoolo. راز تھی اب کھلی ہے, کھو گئی تھی میری ہے بے وجہ جو لگی دیوانگی.
Hi Canada, Assalamu Alaikum, this is Bilal Ashraf.
And this is Mahira Khan. And our film Superstar is coming out this Eid al-Azha.
So go and get your tickets now.
Right now.
And see us on the big screen.
कोई कहे नमकीन, एक बात तो पक्की है ये सब है इसके शौकी, ये है राजधानी राजधानी राजधानी.
राजधानी स्वीट्स एंड रेस्टोरेंट के प्योर वेजिटेरियन लजीज खाने, जिसके स्वाद के सभी है दीवाने. फैमिली और फ्रेंड्स के साथ आकर खाइए या फिर केटरिंग करवाइए, मिठाइयाँ ऐसी कि मजा आ जाए.
ये है राजधानी राजधानी राजधानी.
मल्टीपल लोकेशंस इन GTA. फॉर मोर इन्फॉर्मेशन विजिट rajdhanisweets.ca.
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ, ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
कैनेडियन स्पोर्ट्स एंड रिक्रिएशन मार्केटिंग ला रहा है क्रिकेट के पुरजोश शायकीन के लिए पहला मेगा इवेंट, ताजा फर्स्ट कैनेडियन इंटरनेशनल टेप बॉल क्रिकेट चैंपियनशिप।
सितंबर 14 और 15 CAA सेंट्रिक ब्रैम्पटन में आ रहा है ताजा फैंटास्टिक फॉल फेस्ट,
रंगारंग तफरी से भरपूर शानदार प्रोग्राम,
टिकट फ्री, पार्किंग फ्री। स्टॉल बुकिंग या स्पॉन्सरशिप के लिए राबता कीजिए
416-560-8583।
चांदनी चौक चाट चटोरी गली में, आमचू मुंबई पाव भाजी चटोरी गली में, कलकत्ता भेलपुरी चटोरी गली में, जलेबी तलेगी चटोरी गली में, कपल का नरम टक्का चटोरी गली में।
Enjoy Kiji 12 food stations and up to 150 items at Chattori Gully Food Festival, Tandoori Flame Mississauga and Brampton. Niyat phislegi jab jeeb lap lap aayegi, jab janta Tandoori Flame mein aayegi. Tandoori Flame, sab ke liye kuch na kuch.
Abhi jinna mona hove, todi bina nahi hu jachda.
ਸੋਡੀ ਫਰਨੀਚਰ ਕੰਪਨੀ ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਤੇ ਵੱਡੇ ਸ਼ੋਰੂਮਸ ਵਾਲੀ ਕੰਪਨੀ ਹੈ, ਜਿਹੜੀ ਕਿ ਵਧੀਆ ਹੰਡਣ ਸਾਰ ਫਰਨੀਚਰ ਤੇ ਡੈਕੋਰੇਟਿਵ ਆਈਟਮ ਬਹੁਤ ਹੀ ਰੀਜਨੇਬਲ ਪ੍ਰਾਈਸਿਸ ਤੇ ਵੇਚ ਰਹੇ। 4 ਸਾਲਾਂ ਲਈ ਬਿਨਾਂ ਵਿਆਜ ਤੇ ਫਾਈਨੈਂਸਿੰਗ ਦਾ ਵੀ ਪ੍ਰਬੰਧ। ਬ੍ਰੈਮਟਨ ਚ 74 ਡੈਵਨ ਰੋਡ ਜਾਂ 142 ਕੈਨੇਡੀ ਰੋਡ ਸਾਊਥ ਤੇ ਪਹੁੰਚੋ। ਦੋਨੋ ਲੋਕੇਸ਼ਨ ਦਾ ਇੱਕੋ ਹੀ ਨੰਬਰ 9058747171।
कुछ पल इंसान की जिंदगी में पहली बार आते हैं, इसीलिए आप सिर्फ उन लम्हों को जिए, बाकी हम पर छोड़ दें। 20 साल का वसीत तजर्बा लिए हम हैं वुडबाइन बैंक्वेट एंड कन्वेंशनल हॉल, शानदार इंटीरियर, लार्ज हॉल्स, स्टेट ऑफ द आर्ट गेस्ट रूम्स और एक्सपर्ट शेफ्स का अनफॉरगेटेबल एक्सपीरियंस, बनाए आपके हर लम्हे को हमेशा यादगार। वुडबाइन बैंक्वेट हॉल, 30 Vice Regent Boulevard, टोरंटो। बुकिंग और रिजर्वेशन के लिए अभी कॉल करें 416-743-0003।
आयशा, ये तुम क्या सर पकड़ कर बैठी हो?
घर में मेहमान आ रहे हैं और मुझे 10 जगहों पर जाना पड़ेगा ग्रोसरी के लिए।
10 जगह क्यों, एक ही जगह है फातिमा ग्रोसर्स।
फातिमा ग्रोसर्स?
जी हाँ, फातिमा ग्रोसर्स मसाले, ताज़ा सब्जियाँ, फल, हलाल गोश्त, मैरिनेटेड मीट आइटम्स और स्पेशल बीफ स्टेक्स भी। ग्रोसरी का सारा सामान साजो आवाज के रेफरेंस पर स्पेशल डिस्काउंट भी। मैकलॉगलन और ब्रिस्टल के इंटरसेक्शन पर न्यू फातिमा ग्रोसर्स, 512 ब्रिस्टल रोड, वेस्ट ऑफ मिसिसागा। 9058487000। फातिमा ग्रोसर्स, सबसे जबरदस्त।
Dreams helped make my wedding perfect. I had exactly what I wanted and they made it possible.
जी हाँ, ये है Dream Convention Center जिनके पास है 3 शानदार ballrooms, 50 से लेके 1300 अफराद के बैठने की जगह, high quality international cuisine, state of the art audio visuals, event coordination, highly trained staff, खास दिन को बनाए यादगार Dream Convention Center के साथ। online booking या फिर आ जाएं Dream Convention Center, 75 Hedgedale Road, Brampton, 905-451-1500।
सब के लिए एक खास ऐलान, अब पाकिस्तान जाए बगैर होगा काम। शादी हो, पार्टी हो या लेना हो फॉर्मल वेयर, तो एक ही नाम, शिफोन ब्राइडल कटोर। गेट 30% ऑफ ऑन ऑल ब्राइडल कलेक्शन एंड अप टू 50% ऑफ इफ यू गेट अ ब्राइडल एंड अ मेहंदी और मायो ड्रेस। एन अमेजिंग डिस्काउंट ओनली टिल दिस दिसंबर। बुक कीजिए अपॉइंटमेंट अस्मा अजमल के साथ एट 647-866-4274, 647-866-4274। शिफोन ब्राइडल कटोर एट 8 एम्पीरियल लेक्स ड्राइव, ब्रैम्पटन।
Pizza Pros, Pizza and Wings. We have 6 locations in GTA, Mississauga, Brampton, Etobicoke and North York. Come and visit us at our brand new location at 2275 Britannia Road. Dine-in, take-out and delivery service. We cater your all party needs, birthdays, corporate function, family get-together, school orders. We also deliver with Skipter dishes, Uber and DoorDash. Grand opening is special, 2 large pizza and 10 wings for only $25. Please call 905-542-0100. For franchise info, call 416-508-7683. Enjoy our grand opening specials and visit us pizzapros.ca and halalpizza.ca.
इसी प्रोग्राम में एक बार फिर से खुश आमदेद कहना चाहती हूँ आपको. रिसेंटली मुझे परमिंदर जी आपको बहुत शुक्रिया आपकी कॉल का, बहुत शुक्रिया आपकी कॉल का. यू आर सच अ स्वीट मैन. वो कहते हैं ना कि बाज़ों का देर आर टाइम्स, यूर थोर जेंटलमैन, देर आर टाइम्स के वो एक रवादारी एक हुआ करती थी. और आज के दौर में इन 21st सेंचुरी मैंने रिसेंटली बल्कि पिछले 6 महीने में एक चीज़ बहुत ज़्यादा सुनी और यहाँ के स्पेशलिस्ट से सुनी. उन्होंने कहा कि इफ़ यू वांट टू गेट आउट ऑफ दिस ऑफ स्ट्रेस हैव द करेज टू से नो. एंड मैनी पीपल दे फील वेरी प्राउड बाय सेइंग कि जी मैंने ना कहनी सीख ली है और अब मैं बहुत खुश हूँ. मगर अगर हम पुराने रवादारी और रिवायतों के ज़माने की बात करते हैं तो ये रवायतों का ज़माना, ये रवादारी का ज़माना वो था कि इंसान अपनी जान पे सह लिया करता था मगर किसी की दिल आज़ारी नहीं किया करता होता था. बहरहाल परविंदर जी, यू आर सच अ वंडरफुल पर्सन, थैंक यू वेरी मच फॉर योर कॉल. आपने बड़ा खूबसूरत एनालिसिस दिया. येस, आई हैड बीन टू दिस, आई हैव गॉन थ्रू दिस न्यूज़. और मेरा ख्याल है मैंने इसको कवर भी किया था कि राहुल गांधी जो हैं वो चाहते हैं कि कांग्रेस की जो उनके पास है और वो उस सीट को छोड़ना चाहते हैं ताकि कोई और शख्स वहाँ पे आ जाए. मगर वो कहते हैं ना कि बाज़ औक़ात आपके अपने ही आपको डुबोया करते होते हैं, स्ट्रेटेजिक प्लानिंग हुआ करती होती है. मुझे याद आया कि हिस्ट्री को अगर आप उठा के देख लें तो आपके बीच में आपके अपने लोगों को ही शामिल कर दिया जाता है, हालांकि वो अपेरेंटली या ज़ाहरी तौर पर तो वो आपके ही नज़र आते हैं मगर अंदरूनी तौर पर एजेंडा कोई और लेके चल रहे होते हैं. तो बहरहाल इट्स कांग्रेस की वीकनेस है कि राहुल नरेंद्र मोदी जो है ऑफकोर्स इंडियन लोगों ने उनको सपोर्ट भी किया, हालांकि इंडिया के हालात आपके नोटिस में ही है कि किस तरह गुजरे, मगर नरेंद्र मोदी ऑफकोर्स. मगर मैं नरेंद्र मोदी को ब्लेम करने के बजाय, जैसे मैंने आपसे कहा हमारे अपने घर में पॉलिटिक्स के बारे में, क्योंकि आजकल का बच्चा, चाहे वो आपके बच्चे भी होंगे, रिसर्च का टूल इन सबके पास है एंड दे डू रिसर्च एज वेल, तो दे ऑलवेज से कि अगर मैं कभी अमेरिका के प्रेसिडेंट के बारे में बुरा कहूँ तो मुझे यही कहा जाता है कि ही इज़ प्रेसिडेंट ऑफ अमेरिका, ही इज़ नॉट प्रेसिडेंट ऑफ पाकिस्तान, तो ही हैज़ टू डिसाइड फ्यू थिंग्स फॉर द सेक ऑफ अमेरिका. मैं बल्कि पिछले कुछ दिनों से ना, जब मैं सऊदी अरेबिया में भी थी तो वहाँ जाने के बाद मोहम्मद बिन सुलेमान की, और आप देखिएगा इससे पहले कभी ऐसा नहीं हुआ, बहुत से लोग यहाँ टोरंटो में ऐसे लोग भी बसते हैं जो सऊदी अरेबिया में रह के आए हैं, किसी बादशाह ने अपनी पिक्चर्स को इस तरह से पोर्ट्रे नहीं किया होगा. मगर जब मुझे सऊदी अरेबिया ट्रेवल करने का मौका मिला तो माजिद भाई जगह जगह, यू हैड बीन टू सऊदी अरेबिया मेनी टाइम्स, क्या आपने शाह फैसल की तस्वीरों को ऐसे लगे हुए देखा था? क्या फहद की तस्वीरों को आपने इतना ज़्यादा लगा हुआ देखा था? तो मोहम्मद बिन सुलेमान अपने आप को जैसे पोर्ट्रे कर रहे हैं, दरमियान में अब्दुल अज़ीज़ की तस्वीर होती है जो सऊदी अरब बनाने में जिन्होंने बड़ा इंपॉर्टेंट रोल प्ले किया था, एक साइड पे इनके वालिद की तस्वीर होती है और मोहम्मद बिन सुलेमान अपनी पर्सनालिटी को बहुत प्रमोट कर रहे हैं बिकॉज ही वॉन्ट टू बी द किंग, ही वॉन्ट्स टू बी द किंग. और इन्होंने अपने रास्ते से दो लोगों को साफ भी किया, आप लोगों के नोटिस में भी है. सऊदी अरेबिया और की जो फॉल होगी ना, वो यानी इस खत्ते ने अपना रुख बदलना ज़रूर है, लाजमी तौर पर शक्ल इसकी बदली ज़रूर.
न्यू वर्ल्ड और जो सुना था ना आपने, वो बड़े बुश नहीं कर सके, छोटे बुश ने उसको स्टार्ट किया है, अब ट्रंप साहब जो है उसको फिनिश करेंगे,
ट्रंप उनको फिनिश करेंगे. मगर बहुत सारी चीज़ें हमें लगती हैं कि इन लीडर्स के हाथ में होती हैं मगर इसकी डोर पीछे से कोई और हिला रहा होता है. बाय द वे मुझे पता चला कि कल आप कुछ लिख रहे थे तो वो आपकी तहरीर भी कुछ इसी चीज़ों के ऊपर मुश्तमिल थी, मगर उसकी समरी तो थोड़ी सी हमें दे दें
कि दुनिया जो है ना वो सामने हमारे कुछ और है, पीछे कुछ और है, और हम समझते हैं कि हमें सारी चीज़ों का इल्म है, चाहे वो कितने बड़े से बड़ा कोई
पॉलिटिकल बात हो या
टीवी का एंकर हो या रेडियो का, बहुत बड़े एंकर्स हैं जो वर्ल्ड में मशहूर लोग हैं, शायद ان کی باتیں سن کے ہم سمجھتے ہیں کہ یار یہ صحیح ہے, مگر ہم جو ہے نا پوری زندگی اپنی گیس پہ گزار رہے ہیں. گیسٹ میرک, اٹ از آل گیسٹ میرک, مینس کہ سارا گیس پہ ہے کہ ہو سکتا ہے یہ صحیح ہو, سکتا ہے یہ صحیح ہو, سکتا ہے یہ صحیح ہو, مگر سچ کا اور حقیقت کا کسی کو معلوم نہیں ہے.
صحیح ماجد بھائی, مگر ایک بات میں آپ کو اتنا بتا دوں, دس از دا فرسٹ ٹائم ایور کہ کشمیر کا معاملہ انٹرنیشنل میڈیا میں رول کیا اس وقت.
میں ایک بات بتاؤں میں آپ کو کہ دنیا کے لیے جو یہ اس دنیا کو رول کر رہے ہیں ان کے لیے 1 لاکھ یا 2 لاکھ لوگوں کو مروانا کوئی بڑی بات ہے. عراق کو دیکھ لیں آپ, سیریا کو دیکھ لیں آپ, جارڈن کو دیکھ لیں.
ایگری ماجد بھائی, میری بات سنیے گا, مگر آج سے پہلے کبھی کشمیر کا میٹر سرفیس نہیں ہوا تھا. آج آپ واشنگٹن پوسٹ اٹھا کے دیکھ لیں, آپ نیو یارک ٹائمز اٹھا کے دیکھ لیں, آپ جرمنی کا کوئی پیپر,
وہی بات جو میں تحریر کر رہا ہوں نا اسی بات کو آپ ریپیٹ کر رہی ہیں کہ ہم جو ہے سمجھتے ہیں کہ کچھ ہونے والا ہے, کچھ کرنا, مگر یہ ڈیسیشنز بہت پری پلانڈ ہو چکے ہیں اور بھی ہمیں اور آپ کو کچھ اس کا علم نہیں ہے, اور ہم بھی آ کے بیٹھ کے آپ بات کرتے ہیں اور بات اتنی بھی کر لیتے ہیں, اتنا جذباتی ہو جاتے ہیں ہم کہ بعض دفعہ دو دوستوں میں اختلاف ہو جاتا ہے, بعض دفعہ خاندانوں میں اختلاف ہو جاتا ہے ان چیزوں میں, اور ہم سمجھتے ہیں کہ یار اس کی وجہ سے یہ ہو رہا ہے, مگر حقیقت جو ہے نا وہ نہ آپ کو معلوم ہے نہ مجھے معلوم ہے نہ سب سے بڑے سے بڑا
میڈیا.
اب یہ دیکھ لیں کہ ٹرمپ صاحب جو ہے وہ ہر پول میں ہارے ہوئے تھے, پریزیڈنٹ آف یونائٹڈ اسٹیٹس. مودی صاحب ہر پول میں ہارے ہوئے تھے, ان کو تو مطلب کوئی چانس ہی نہیں تھا ان کا, وہ جیت گئے اور میجورٹی سے جیتے. اور اس کے بعد پھر آپ دیکھ رہے ہیں اسرائیل کا جو پرائم منسٹر ہے
بنجامن نتنیاہو,
وہ ہر پول میں ہارے ہوئے تھے. انگلینڈ کے پرائم منسٹر جو اس سے پہلے تھے ہر پول میں ہارے ہوئے تھے. تو ایک زمانے میں پول جو تھا وہ بائبل ہوا کرتی تھی لوگوں کی, کہ یہ تو
انڈیکیٹر تھا کہ وچ ڈائریکشن
نو دے یوز ٹو بلیو ان دیٹ, کہ بھائی ہاں جو پول ہے وہ 100% رائٹ ہے. مگر آج کل پولز کا بھی کوئی وہ نہیں ہے کہ بھائی کہاں سے پول, کس قسم کا پول, کوئی پول نہیں ہے.
حالانکہ اگر آپ بنجامن نتنیاہو, اور ایک آپ کو میں اور بتاتی ہوں کہ انٹرنیشنل میڈیا میں دے آر کمپیئرنگ نریندر مودی ود بنجامن نتنیاہو.
They are very good friends.
They are very good friends. And international media mein, they say that they are acting like, or you know, ek policy hai, ya kisi strategy ke tahat kaam kar rahe hain. By the way, again, jaisa Majid Jamal sahab ne kaha ki mujhe aur aapko maloom bhi nahi hai ki pase parda kya hone ja raha hai. Aap sochiye ga Iran ke saath kitni rifts hain. G7 کی کانفرنس میں فرانس نے ایران کو, ایران کے وزیر خارجہ کو انوائٹ کر لیا, وچ واز اے سرپرائز فار وائٹ ہاؤس, وچ واز اے سرپرائز فار ڈونلڈ ٹرمپ ایز ویل, یو مائٹ نو دیٹ.
مگر آپ کے بات بتاؤں میں آپ پھر یہی چیز اس میں میں لکھ رہا ہوں کہ آپ جو ہے جب میں یہ کہتا ہوں نا کہ ہمیں معلوم نہیں ہے, اب میں اور آپ یہاں بیٹھ کے ڈسکس کر رہے ہیں ایٹ دس مومنٹ, رائٹ ناؤ ایٹ دس پرٹیکولر مومنٹ, یہاں جو ہے جو ایران اور امریکہ کے درمیان اتنی زبردست رفٹ سمجھ رہی ہیں آپ,
یو ڈونٹ نو واٹ از گوئنگ آن بیہائنڈ دی سین.
اس کے علاوہ چائنا اور امریکہ میں اتنی زبردست رفٹ ہے کہ اتنا لوگوں نے پچھلے جمعے کو ہزاروں کے ڈالر میں تعداد میں جو ہے وہ لاسٹ ہنڈریڈ اینڈ تھاؤزنڈ آف ڈالرز, مگر پیچھے وہ آپس میں بات کر رہے ہیں. نارتھ کوریا اینڈ امیرکا, دنیا سمجھتی یار ان کا, سیریا اینڈ امیرکا, یا یہ کہ یمن اینڈ سعودی عربیہ, یا جتنی جنگیں ہو رہی ہیں مگر پیچھے سے ان کی بات چیت چلتی چلی آتی ہے, کوئی بات چیت روکتے نہیں ہیں یہ لوگ.
بہرحال صاحب, ایران کے وزیر خارجہ جواد ظریف نے فرانس کا دورہ ایسے وقت میں کیا جب فرانس میں دنیا کی ترقی یافتہ معیشتوں کے سربراہان کا اجلاس ہو رہا ہے. رائٹرز کے مطابق وائٹ ہاؤس کے حکام کا کہنا ہے کہ فرانس کی طرف سے G7 اجلاس کے موقع پر ایرانی وزیر خارجہ کو دعوت امریکہ کے لیے بہت حیران کن ہے. حکام کا کہنا ہے کہ ایرانی وزیر خارجہ اس دورے میں کسی بھی امریکی حکام سے ملاقات ایران کے وزیر خارجہ کی نہیں ہوئی. ان کا دورہ فرانس ایسے موقع پر منعقد کیا گیا جب امریکی صدر ڈونلڈ ٹرمپ اور مغربی اتحادیوں کے درمیان ایران سمیت دیگر امور پر اختلافات سامنے آ رہے ہیں. अमेरिका का पॉइंट ऑफ व्यू बड़ा स्ट्रिक्ट है, बल्कि बाकी कंट्रीज का उतना स्ट्रिक्ट ईरान के बारे में मौकफ नहीं है। जी सब इजलास से कबल फ्रांस के सदर इमैनुअल मैक्रों ने ईरानी वजारत खारजा जवाद वजीर खारजा से मुख्तसर मुलाकात भी की, जिसके दौरान अमरीका और ईरान के दरमियान जारी कशीदगी को कम करने से मुतल्लिक बातचीत की गई। इतवार को अमरीका के सदर डोनाल्ड ट्रंप की तरफ से फ्रांस की कोशिशों को बलाए ताक रखते हुए उन्हें खुशी है कि पेरिस तेहरान से राबते कर रहा है, लेकिन वो अपने किए इकदाम यानी अमेरिका ने जो इकदाम किए उन पर कायम दायम रहेगा। ईरान और अमरीका के दरमियान 2018 में कशीदगी उस वक्त इजाफा हुआ था जब अमरीका ने एक तरफा तौर पर ईरान से 2015 में किए जाने वाले जौहरी माहदे से अलहदगी का ऐलान किया था। इसके बाद अमरीका की तरफ से ईरान पर मौशी ताजीरात लगा दी गई थी। ईरानी वजीर खारजा ने इतवार की शाम एक ट्वीट किया है, उन्होंने कहा ईरान्स एक्टिव डिप्लोमेसी इज पर्सुएंट टू द कंस्ट्रक्टिव एंगेजमेंट कंटिन्यूज, ये उन्होंने किया है। यानी अगर मगरबी ममालिक ईरान के साथ 2015 के मुआहदे पर गुफ्तगू शनीद करें तो ईरान 7 लाख बैरल तेल रोजाना जबकि तर्जीहन 1.5 मिलियन तेल रोजाना बरामद करना चाहता है। फ्रांस में G7 की यह समिट जारी है। अमरीकी सदर डोनाल्ड ट्रंप ने इस मौके पर कहा है कि एक मजबूत ईरान देखना चाहते हैं और वो नहीं चाहते कि तेहरान में क़यादत तब्दील हो। सदर ट्रंप के बकौल वो चाहते हैं कि ईरान अपना जौहरी प्रोग्राम बंद करे। उन्होंने कहा कि हम वहाँ की क़यादत को तब्दील नहीं करना चाहते मगर हम वहाँ के जौहरी प्रोग्राम को बंद करना चाहते हैं। उन्होंने कहा कि उन्हें लगता है ईरान तब्दील हो रहा है, इसके पास ये बेहतरीन मौका भी है। ये तो थी एक ईरान और इंटरनेशनल वर्ल्ड की सूरत हाल। साहब दुनिया में सबसे बड़ा ऑक्सीजन का जरिया जल के राख होने जा रहा है, पूरी दुनिया को इसकी प्राइस पे करनी पड़ेगी। अमेज़न के जंगलात के बारे में आपको मालूम ही है कि अमेज़न में जुलाई से लगी थी आग और जंगल ने एक बहुत बड़े हिस्से को इस आग ने जलाकर रख दिया। ज़मीन की 20% ऑक्सीजन 20% ऑक्सीजन जो है ये अमेज़न के जंगलात के जो दरख्त हैं उसको फराहम करते हैं। ब्राज़ील के जंगलात में 72,000 से ज़ायद मरतबा आग लग चुकी है गुज़िश्ता बरस के मुकाबले में, इन वाक़यात में 84% इजाफा देखने को आया। अब इसको मैं इस एंगल से देखना चाहती हूँ, आपको पता है कि अमेरिका में भी आग लगी थी, आपको याद होगा माजिद भाई, हमारे कनाडा में अल्बर्टा में आग लगी थी, हमारे जंगलात में आग लगी थी, शहर के शहर जल के रह राख हो गए थे। कि जब कुदरती टेम्परेचर 1 डिग्री सेंटीग्रेड अप गया है तो जंगलात के पास आग लगने के चांसेस ज़्यादा हो जाते हैं। ये बाज़ औक़ात आग जो है वो मस्नूई तौर लगाई जाती है और बाज़ औक़ात जंगलात में ये आग भड़क उठती है टेम्परेचर ज़्यादा होने की वजह से और सूखे पत्तों की मौजूदगी में। बहरहाल ये जो अमेज़न के ब्राज़ील के जंगलात में 72 मरतबा से ज़्यादा बार आग लग चुकी है और माहरीन माहौलियात ब्राज़ील के सदर उन पर काश्तकारों को खेतों की जगह के हसूल के लिए अमेज़न के जंगलात की कटाई को तरगीब का इल्ज़ाम लगाया। यानी जो ब्राज़ील के सदर हैं वो अपने यहाँ के जो किसान हैं उनको मज़ीद ज़मीन फराहम करते हैं। आप देखिए ये तो खैर अमेज़न के जंगलात तबाह हुए, मैं और आप ज़मीन के कटाव का कितना बायस है। मैं ब्रैम्पटन की बात करती हूँ, ब्रैम्पटन के इर्द गिर्द बवेर्ड से आगे कुल दरख्त हुआ करते होते थे, कटाव हुआ, उन तमाम दरख्तों को ख़त्म किया। और जब हम दरख्तों को काटते हैं तो ये कटाव तेज़ आंधियों का बायस बनता है। यानी मेरे और आपने कभी नोट किया था कि हम पाकिस्तान में भी जब रहते थे तो जब हम किसी आबादी में आते थे तो आबादी से बाहर दरख्त बहुत ज़्यादा हुआ करते होते हैं, ये किसी आबादी में जाने वाली हवा की शिद्दत को कम करते हैं। अगर हवाएं तेज़ चलेंगी तो ज़मीन से सूखी मिट्टी अपनी जगह को तब्दील करेगी और ज़मीन की ऊपर के हिस्से के चंद सेंटीमीटर जो हैं वो ज़रख़ेज़ हुआ करते होते हैं। तो हवाएं जब तेज़ चलेंगी तो ज़मीन का कटाव भी ज़्यादा होगा, हवाएं तेज़ चलेंगी तो जिसकी वजह से बारिशें होंगी, दरख्त नहीं होंगे क्योंकि दरख्तों की जड़ें ज़मीन को अपने काबू में रखती हैं, ये कंट्रोल में रखती हैं। अगर ये बारिशें होंगी तो ज़मीन के ऊपर की सतह इरोजन जिसको कहते हैं, ज़मीन के ऊपर की सतह बह जाएगी, दरियाओं के डेल्टाज ऊंचे होते चले जाएंगे, ठीक है, वो फिर सैलाबों का बायस बनेंगे और वो सैलाब फिर मजीद कटाव का बायस बनेंगे और इंसान अपनी तबाही को खुद दावत देता है। कुदरत یقیناً ایک بیلنس یا ایکولیبریم یا توازن کو برقرار رکھتی ہے, مگر اس توازن کو بگاڑ پیدا کرنے کا رول میں اور آپ, ہم انسان پیدا کرتے ہیں. ہم امیزون کے جنگلات کی طرف ایک دفعہ پھر آپ کو لے کر کے چلیں گے. بہت شکریہ ان تمام اسپانسرز کا جو ہمیں آپ تک پہنچانے میں پروگرام مدد دیتے ہیں. اگر آپ نے رقم پاکستان بھیجوانی ہے تو میگا منی ایکسچینج کے نام کو یاد رکھیے گا. ونڈرفل پیپل, ونڈرفل پیپل, دے آر آنیسٹ, دے گیو یو بیسٹ پاسبل ریٹ. پاکستان کے کسی بھی خطے میں اگر آپ نے رقم بھیجوانی ہے تو میگا منی ایکسچینج 905-9025-279-4754-279-4754. I'm back to work after 3 weeks, مگر یہ sponsors are very close to my heart. اللہ تعالیٰ ان کے رزق میں اضافہ کرے. اس پروگرام کی نیوز, انفارمیشن, چٹ چیٹ ہمارے یہ sponsors آپ تک پہنچانے کے لیے ہماری مدد کرتے ہیں. میگا منی ایکسچینج 6 بجے تک کھلا ہے. اگر آپ نے رقم پاکستان بھیجوانی ہے, یو کال دیم ناؤ اینڈ آسک دیم, عارف سیڈ یو ول گیو دیم دا بیسٹ پاسبل ریٹ
119 روپے,
اینڈ دے ول گیو یو دا پیس آف مائنڈ. پیس آف مائنڈ رقم پاکستان بھیجوانے کے لیے میگا منی ایکسچینج 905-279-4754. اور تندوری فلیم کے اوپر ایک اسپیشل ہے, دے سرو حلال, دے سرو حلال. برٹانیہ اینڈ میویس کے انٹرسیکشن پر تندوری فلیم پہ آپ پہنچیے گا. اس کا کمرشل ہمارے ٹاپ آف دا آور میں آپ دیکھ سکتے ہیں. ایک مسلم فیسٹ ہونے جا رہا ہے, اس کے بارے میں انفارمیشن ہماری ویب سائٹ پہ آ کے, ہماری فیس بک پہ آ کے اس مسلم فیسٹ کے بارے میں انفارمیشن لے لیجیے گا. چند ایک اسپانسرز, آئی ول ٹیک یو ٹو ویری امپورٹنٹ انفارمیشن.
کہیں مارگیج نہیں مل رہی, جھٹ پٹ مارگیج دلا کے ساری مشکل کر دیں گے آسان. 11 سال سے زیادہ تجربہ اور ایک بھروسہ مند نام. ہر قسم کی ریزیڈینشیل یا کمرشل مارگیج کے لیے مارگیج الائنس کی جیسمین پرمار سے رابطہ کریں. ری فائنینسنگ آپشنز, رینیول آپشنز, مارگیج ڈیفیکلٹیز, ڈاؤن پیمنٹ ایشوز, سیلف امپلائڈ, پرائیویٹ فنڈز, سیکنڈ مارگیج کے لیے کانٹیکٹ کریں موسٹ ٹرسٹ وردی جیسمین پرمار سے. نمبر ٹو کال 6479235659, 6479235659. لائسنس نمبر 10530.
बटाला सुपर मार्केट, बटाला सुपर मार्केट, हलाल मीट ते सब्जियां नाले फल भी ताजा मिलदे, इथे मछली अंडे दूध दही ते सस्ते चावल मिलदे, भल्ले पकौड़ियां ताजा मिठाइयां गर्म समोसे मिलदे, बटाला सुपर मार्केट.
سکارپورو دی واحد تے مثالی سپر مارکیٹ, بٹالہ سپر مارکیٹ, 200 مارکم روڈ, سکارپورو, مارکم روڈ تے انگلنٹن دا سنگم. فون 416-264-3111.
انشور پرو فائنینشل سروس سے فضل بتو, جن کا ہے 27 سال سے لائف انشورنس انڈسٹری کا ایکسپیرینس. آج کل کے دور میں تو کچھ بھی فری نہیں ملتا, ایون مشورہ بھی. سوال چھوٹا ہو یا بڑا, آپ کال کر لیجئے, مشورے کی کوئی فیس نہیں. چاہے لینی ہو لائف انشورنس, کریٹیکل, ڈسیبلٹی, ٹریول اور ادر انشورنس, ٹیکس پلاننگ اور ریٹائرمنٹ پلاننگ کے لیے دیر نہ کریں کہ اس سے پہلے دیر ہو جائے. فضل ودود کو کال کر لیجئے 6472864285.
السلام علیکم, میں شبہات علی فرام میگا منی ایکسچینج. ہم تقریباً 18 سال سے منی ٹرانسفر کا کام کر رہے ہیں. اگر آپ کو پاکستان پیسے بھیجنے ہیں یا منگوانے ہیں تو ہم سے رابطہ قائم کریں. ہمارا فون نمبر ہے 905-279-4754 اور ہمارا ایڈریس ہے 4196 Cothra Road, Mississauga.
Hair Max, ultimate hairing solution. Hair Max offer the world's smallest digital hairing aid at guaranteed lowest price. 3 years all-in-one worry-free service plan included with every hairing aid purchase. Do not wait, call right now and book your free no obligation hairing test. We have 2 convenient locations to serve you.
جین ایگلنٹن یا پھر دنداس ایرن ڈیل کے انٹرسیکشن پر 416-792-8792. ہیئر میکس 416-792-8792.
جی صاحب پروگرام میں ایک دفعہ سے خوش آمدید کہنا چاہتی ہوں. ایک گیت میرے بہت پیارے بھائی ہیں, میں نے آپ سے کہا کہ پروگرام پہ بعض اوقات سامنے میں آپ کو نظر آتی ہوں, ماجد بھائی نظر آتے ہیں, ماجد جمال صاحب نظر آتے ہیں, آف کورس ایٹ دا بیک اور اسپانسرز ہوتے ہیں, ایٹ دا بیک ہماری ٹیم کے لوگ ہوتے ہیں, مگر بہت سے لوگ جو جن کا میں روزمرہ نام نہیں لیتی وہ ہمارے ساتھ شامل ہوتے ہیں. میرے بہت پیارے بھائی زہیر جعفری ان کا نام ہے, انہوں نے کشمیر کی صورتحال کے اوپر ایک نغمہ ہمیں بھیجا ہے. بائی دا وے کل کشمیر کے اسپیکر قومی اسمبلی ہمارے ساتھ یہاں پہ موجود ہوں گے اسٹیشن پہ 3 بجے کے قریب, 3 بجے نہیں ہم 4 بجے ان کو لیں گے انشاءاللہ, 4 o'clock لیں گے, تاکہ ہم اس پروگرام کو آپ کے ساتھ فیس بک پہ بھی شیئر کر سکیں اور اس کو ادروائز بھی ہم آپ کے ساتھ شیئر کر سکیں. سو ٹمورو 4 o'clock اسپیکر قومی اسمبلی جو کشمیر کے ہیں وہ ہمارے ساتھ شامل ہوں گے. جعفری صاحب میرے بہت پیارے بھائی ہیں, زہیر جعفری ان کا نام ہے, انہوں نے ایک مجھے گیت بھیجا ہے. ہمارے ٹورنٹو کے شاعر ہیں دانش, انہوں نے اس گیت کو لکھا ہے اور ہیومن رائٹس کے حوالے سے یہ گیت ترتیب دیا گیا ہے. آپ اس گیت کو انجوائے کیجیے گا. واپس آتے ہیں ایک اور اچھی انفارمیشن کے ساتھ. جعفری صاحب گاڈ بلیس, تھینک یو, اللہ حافظ. جی صاحب ٹیکنیکل ایشوز تو ہوا کرتے ہوتے ہیں اور پتہ چلا ہے کہ تھوڑا سا بلینک ہے, اور یہ گیت ہمارے ٹورنٹو کے ایک پوئٹ ہیں جنہوں نے اس گیت کو لکھا ہے, اور یہ گیت میں آپ کے ساتھ لے کے چلتی ہوں. جعفر صاحب آپ نے بتایا کہ یہ کشمیر پر ہیومن رائٹس کے حوالے سے بہت خوبصورت گیت ہے, ہمارے ٹورنٹو کے شاعر ڈاکٹر رشید گل دانش نے اس کو تحریر کیا, سماعت فرمائیے.
ظلمت میں ڈھل رہا ہے, ظلمت میں ڈھل رہا ہے, جاگو اقوام عالم, کشمیر جل رہا ہے, اپنے حق سے محروم ہو رہے ہیں, کشمیری اپنے حق سے محروم ہو رہے ہیں, منزل کا خواب تنہا دنیا میں کھو رہے ہیں, منصف مگر جہاں کا ہاتھوں کو مل رہا ہے, ہاتھوں کو مل رہا ہے, جاگو اقوام عالم, کشمیر جل رہا ہے. ظلموں کو ڈھا رہے ہیں, آصف نئی طرح سے ظلموں کو ڈھا رہے ہیں, خنجر وہ آستی کا جگ سے چھپا رہے ہیں, فتنہ کے سازشوں کا وادی میں رہا ہے, وادی میں پل رہا ہے, جاگو اقوام عالم, کشمیر جل رہا ہے.
दे बेकार हो गई है सभी करार दादे करती नहीं असर अब उन पर सभी ये आहे पाओ तले अदू अब जाने कुचल रहा है जाने कुचल रहा है जागो अकबा में आलम कश्मीर जल रहा है जागो में आलम कश्मीर जल रहा है सूरज हुकूक इंसान जुल्मत में ढल रहा है जुल्मत में ढल रहा है।
जी साहब डॉक्टर रशीद गुलदानिश का लिखा हुआ यह गीत है कि जागो अकवा में आलम आप लोगों के पास भी होंगे। मैं मतलब इंडिया और पाकिस्तान के मीडिया पे रिलाय नहीं करती बिकॉज बाज़ औक़ात वहाँ पे भी चीज़ों को ज़रा बढ़ा चढ़ा के बयान किया जाता है इधर भी बयान बढ़ा के मगर